ਅਸੀਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਉਹਨਾਂ ਦੀ ਵਾਈਫ ਸੋਫੀ ਟਰੂਡੋ ਨੇ ਪਿਛਲੇ ਸਾਲ ਅਗਸਤ 2023 ਦੇ ਵਿੱਚ ਅਨਾਊਂਸ ਕੀਤਾ ਸੀਗਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਉਹਨਾਂ ਦੇ ਹੁਣ ਅਸੀਂ ਐਕਸ ਵਾਈਫ ਕਹਿ ਸਕਦੇ ਹਾਂ ਸੋਫੀ ਟਰੂਡੋ ਜਿਹੜੇ ਨੇ ਉਹ ਅਲੱਗ ਹੋਣ ਦੀ ਅਨਾਊਂਸਮੈਂਟ ਉਹਨਾਂ ਨੇ ਕੀਤੀ ਸੀਗੀ। 18 ਸਾਲ ਦੀ ਮੈਰਿਜ ਤੋਂ ਬਾਅਦ ਉਹਨਾਂ ਨੇ ਅਲੱਗ ਹੋਣ ਦੀ ਜਦੋਂ ਅਨਾਊਂਸਮੈਂਟ ਕੀਤੀ ਕੀ ਇਹਦੀ ਵਜ੍ਹਾ ਹੋਈ ਜਾਣਨਾ ਹੋਰ ਕੋਈ ਚਾਹੁੰਦਾ ਸੀਗਾ ਬਟ ਜ਼ਿਆਦਾ ਕੁਛ ਇਹਦੇ ਬਾਰੇ ਗੱਲਬਾਤ ਨਹੀਂ ਹੋਈ। ਜਿਹੜੀ ਕਿਤਾਬ ਅੱਜ ਰਿਲੀਜ਼ ਕਰ ਰਹੇ ਨੇ ਸੋਫੀ ਟਰੂਡੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਦੀ ਵਾਈਫ, ਕਿਆ ਅੱਜ ਉਹ ਕੁਛ ਇਹਦੇ ਬਾਰੇ ਜਾਣਕਾਰੀ ਦੇਣਗੇ? ਕਿਤਾਬ ਦਾ ਪਹਿਲਾਂ ਟਾਈਟਲ ਤੁਹਾਨੂੰ ਦੱਸਦੀ ਹੈ, ਕਲੋਜ਼ਰ ਟੁਗੈਦਰ। ਜਦ ਮੈਂ ਇਸ ਕਿਤਾਬ ਦਾ ਕਵਰ ਅੱਜ ਮੇਰੇ ਕੋਲ ਹੈ, ਇਸ ਸਮੇਂ ਇਹਦਾ ਕਵਰ ਜਿਹੜਾ ਉਹ ਸਾਹਮਣੇ ਮੈਂ ਦੇਖ ਰਿਹਾ, ਕਿਤਾਬ ਦਾ ਕਵਰ ਕਹਿ ਰਿਹਾ ਕਲੋਜ਼ਰ ਟੁਗੈਦਰ ਨੋਇੰਗ ਆਰ ਸੈਲਫ ਲਵਿੰਗ ਈਚ ਅਦਰ। ਉਹਦੇ ਵਿੱਚ ਦੋ ਜਣੇ ਹੋਰ ਵੀ ਨਜ਼ਰ ਆ ਰਹੇ ਨੇ ਬਟ ਉਹ ਕੌਣ ਨੇ ਉਹ ਨਜ਼ਰ ਨਹੀਂ ਆ ਰਹੇ। ਹਾਂ, ਸੋਫੀ ਟਰੂਡੋ ਜਿਹੜੇ ਨੇ ਉਹ ਸਾਹਮਣੇ ਨਜ਼ਰ ਆ ਰਹੇ ਨੇ। ਕਿਤਾਬ ਜਿਹੜੀ ਹੈ ਉਹ ਪਬਲਿਸ਼ ਕੀਤੀ ਜਾ ਰਹੀ ਹੈ ਪੈਨਗੁਇਨ ਰੈਂਡਮ ਹਾਊਸ ਦੁਆਰਾ। ਇਹ ਦੋ ਪਾਰਟ ਨੇ, ਇੱਕ ਪਹਿਲਾ ਪਾਰਟ ਹੈ ਇਸ ਬੁੱਕ ਦਾ, ਇਸ ਤੋਂ ਬਾਅਦ ਦੂਸਰਾ ਪਾਰਟ ਜਿਹੜਾ ਉਹ ਅਗਲੇ ਸਾਲ ਰਿਲੀਜ਼ ਕੀਤਾ ਜਾਏਗਾ। ਹੁਣ ਇਸ ਕਿਤਾਬ ਦੇ ਵਿੱਚ ਕੀ ਹੈ? ਜੇ ਤੁਸੀਂ ਇਹ ਸੋਚ ਰਹੇ ਹੋ ਕਿ ਜੀ ਇਸ ਕਿਤਾਬ ਦੇ ਵਿੱਚ ਕੋਈ ਐਸੀ ਕੋਈ ਗੋਸਿਪ ਹੋਏਗੀ ਬਹੁਤ ਜ਼ਿਆਦਾ, ਇਫ ਯੂ ਆਰ ਟ੍ਰਾਇੰਗ ਟੂ ਸਨਿਫ ਆਊਟ ਐਨੀ ਗੋਸਿਪ ਬਿਟਵੀਨ ਕਿ ਜਸਟਿਨ ਟਰੂਡੋ ਸਾਹਿਬ ਉਹਨਾਂ ਦੀ ਵਾਈਫ ਸੋਫੀ ਟਰੂਡੋ ਦੇ ਵਿੱਚ ਦੀ ਕੋਈ ਗੋਸਿਪ ਕਿਉਂ ਅਲੱਗ ਹੋਏ, ਉਹ ਜ਼ਿਆਦਾ ਕੁਛ ਲੱਗ ਨਹੀਂ ਰਿਹਾ ਕਿ ਇਸ ਕਿਤਾਬ ਦੇ ਵਿੱਚ ਤੁਹਾਨੂੰ ਮਿਲੇਗਾ। ਇਸ ਤੋਂ ਇਲਾਵਾ ਇਸ ਕੀ ਹੋਇਆ ਸੈਪਰੇਸ਼ਨ ਤੋਂ ਬਾਅਦ, ਉਹ ਜ਼ਰੂਰ ਸੋਫੀ ਟਰੂਡੋ ਉਹਨਾਂ ਨੇ ਕਿਹਾ ਹੈ ਕਿ ਠੀਕ ਹੈ ਉਹ ਆਪਣੇ ਬੱਚਿਆਂ ਦੀ ਟੇਕ ਕੇਅਰ ਕਰ ਰਹੇ ਨੇ, ਉਹਨਾਂ ਦੀ ਫੈਮਿਲੀ ਹੈ, ਔਰ ਉਹਨਾਂ ਨੇ ਕਿਹਾ ਕਿ ਠੀਕ ਹੈ ਸਮਟਾਈਮਸ ਲਾਈਫ ਡਸ ਗੈਟ ਮੈਸੀ। ਇਹ ਉਹਨਾਂ ਨੇ ਐਡਮਿਟ ਕੀਤਾ ਕਿ ਜ਼ਿੰਦਗੀ ਚ ਕਿਉਂਕਿ ਜਦੋਂ ਸੈਪਰੇਸ਼ਨ ਹੁੰਦੀ ਹੈ ਦਿੱਕਤਾਂ ਤੇ ਆਉਂਦੀਆਂ, ਇਹਨਾਂ ਚੈਲੰਜਸ ਤੇ ਆਉਂਦੇ ਹੀ ਨੇ, ਸੋ ਉਹਨੇ ਕਿਹਾ ਯੈਸ ਲਾਈਫ ਡਸ ਗੈਟ ਮੈਸੀ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਇੰਪੋਰਟੈਂਟ ਪੁਆਇੰਟ ਵੀ ਹਾਈਲਾਈਟ ਕੀਤਾ ਕਿ ਜੋ ਜਸਟਿਨ ਟਰੂਡੋ ਸਾਹਿਬ ਔਰ ਸੋਫੀ ਟਰੂਡੋ ਉਹਨਾਂ ਦੇ ਵਿੱਚ ਹੈ ਲਵ ਐਂਡ ਰਿਸਪੈਕਟ, ਉਹ ਉਹਨਾਂ ਨੇ ਕਿਹਾ ਕਿ ਬਿਲਕੁਲ ਉਸੇ ਤਰ੍ਹਾਂ ਬਰਕਰਾਰ ਹੈ ਐਂਡ ਇੱਕ ਦੂਸਰੇ ਨੂੰ ਉਹ ਲਗਾਤਾਰ ਸਪੋਰਟ ਕਰਨਗੇ। ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਇੱਕ ਫਾਰਮਰ ਕਪਲ, ਉਹਨਾਂ ਦੇ ਤਿੰਨ ਬੱਚੇ ਹੈਗੇ ਨੇ, ਜ਼ੇਵੀਅਰ 16 ਸਾਲ ਉਹਨਾਂ ਦੀ ਉਮਰ ਹੈ, ਏਲਾ ਉਹਨਾਂ ਦੀ ਉਮਰ 15 ਸਾਲ ਹੈ, ਹੈਡਰੀਅਨ ਉਹਨਾਂ ਦੀ ਉਮਰ ਜਿਹੜੀ ਹੈ ਉਹ 10 ਸਾਲ ਹੈਗੀ ਹੈ। ਔਰ ਸੋਫੀ ਉਹਨਾਂ ਦਾ ਕਹਿਣਾ ਹੈ ਕਿ ਸੈਪਰੇਸ਼ਨ ਜਿਹੜੀ ਹੈ ਲਰਨਿੰਗ ਪ੍ਰੋਸੈਸ ਹੈ ਪਰਿਵਾਰ ਵਾਸਤੇ ਵੀ, ਬਾਕੀ ਉਹਨਾਂ ਨੇ ਕਿਹਾ ਹੈਗਾ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਕਿਤਾਬ ਦੇ ਵਿੱਚ ਜਿਹੜੀਆਂ ਤੁਸੀਂ ਪੜ੍ਹ ਸਕਦੇ ਹੋ। ਹੁਣ ਆਖਿਰਕਾਰ ਇੱਕ ਕਿਤਾਬ ਦੇ ਵਿੱਚ ਹੈ ਕੀ, ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਕਿਤਾਬ ਦੇ ਬਾਰੇ ਹੋਰ ਜ਼ਿਕਰ ਕਰੀਏ, ਸੋਫੀ ਟਰੂਡੋ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਹੈ ਉਹ ਐਜ਼ ਅ ਪੱਤਰਕਾਰ, ਐਜ਼ ਅ ਰਿਪੋਰਟਰ ਔਰ ਟੀਵੀ ਹੋਸਟ ਕਿਬੈਕ ਦੇ ਵਿੱਚ ਸ਼ੁਰੂ ਕੀਤਾ ਸੀਗਾ। ਜੇ ਅੱਜ ਕੱਲ੍ਹ ਅਸੀਂ ਗੱਲ ਕਰੀਏ ਤਾਂ ਪਬਲਿਕ ਸਪੀਕਰ ਨੇ, ਮੈਂਟਲ ਹੈਲਥ ਦੇ ਬਾਰੇ ਕਾਫੀ ਉਹ ਚਰਚਾ ਕਰਦੇ ਨੇ। ਉਹਨਾਂ ਨੇ ਆਪਣੀ ਕਮਿਊਨੀਕੇਸ਼ਨ ਕੰਪਨੀ ਜਿਹੜੀ ਹੈ ਅੰਡਰ ਯੂਰ ਲਾਈਟ ਕਮਿਊਨੀਕੇਸ਼ਨ 2022 ਦੇ ਵਿੱਚ ਉਹਨਾਂ ਨੇ ਸਟਾਰਟ ਕੀਤੀ ਸੀਗੀ। ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰ ਦਈਏ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਸ਼ੇਅਰ ਕੀਤੀਆਂ ਨੇ, ਅਲੱਗ ਅਲੱਗ ਵੇਰੀਅਸ ਟੌਪਿਕਸ ਦੇ ਉੱਤੇ ਉਹ ਇਹਦੇ ਬਾਰੇ ਗੱਲਬਾਤ ਕਰ ਰਹੇ ਨੇ। ਕਿਤਾਬ ਤੁਸੀਂ ਕਿਉਂਕਿ ਰਿਲੀਜ਼ ਹੋ ਗਈ ਹੈ ਹੁਣ ਤੁਸੀਂ ਬਾਏ ਕਰ ਸਕਦੇ ਹੋ, ਤੁਸੀਂ ਆਪਣੀ ਜਿਹੜੀ ਕਿਤਾਬ ਉਹ ਪੜ੍ਹ ਸਕਦੇ ਹੋ। ਇਮੋਸ਼ਨਲ ਲਿਟਰੇਸੀ ਬੁੱਕ ਐਕਸਪਲੋਰ ਕੀ ਕਰਦੀ ਹੈ, ਇਮੋਸ਼ਨਲ ਲਿਟਰੇਸੀ ਉਹਦੇ ਬਾਰੇ ਉਹਨਾਂ ਨੇ ਮੇਨਲੀ ਜਿਹੜੀ ਕਿਤਾਬ ਹੈ ਉਹ ਲਿਖੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਹਾਲ ਹੀ ਦੇ ਵਿੱਚ ਬਹੁਤ ਸਾਰੇ ਲੋਕ ਬਿਆਨ ਦੇ ਰਹੇ ਨੇ। ਬਿਆਨ ਦੇਣਾ ਇੱਕ ਚੀਜ਼ ਹੈ, ਲੇਕਿਨ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਟਰੂਡੋ ਹੋਣਾ ਦੇ ਖਿਲਾਫ ਇੱਕ ਟੌਕਸਿਕ ਕਲਚਰ ਵੀ ਸ਼ੁਰੂ ਹੋ ਗਿਆ, ਜਿਹਦੇ ਵਿੱਚ ਕਿ ਟਰੂਡੋ ਸਾਹਿਬ ਦੇ ਖਿਲਾਫ ਬੜੇ ਸਾਰੇ ਲੋਕ ਝੰਡੇ ਲਹਿਰਾਉਂਦੇ ਨੇ, ਸਟਿੱਕਰ ਲਗਾਉਂਦੇ ਨੇ, ਜਿਹਦੇ ਵਿੱਚ ਕਿ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦੇ ਬਾਰੇ ਬੜੀ ਗਲਤ ਚੀਜ਼ਾਂ ਵੀ ਜਿਹੜੀਆਂ ਉਹ ਕਹੀਆਂ ਜਾਂਦੀਆਂ ਨੇ। ਜਦੋਂ ਸੋਫੀ ਟਰੂਡੋ ਉਹਨਾਂ ਨੂੰ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੀ ਬੜੇ ਉਹ ਕਈ ਵਾਰ ਉਹ ਕਹਿੰਦੇ ਕਿ ਉਹਨਾਂ ਨੂੰ ਦੁੱਖ ਲੱਗਦਾ ਹੈ ਜਦੋਂ ਦੇਖਦੇ ਨੇ ਕਿ ਲੋਕਾਂ ਦੇ ਵਿੱਚ ਇੰਨਾ ਗੁੱਸਾ, ਲੋਕਾਂ ਦੇ ਵਿੱਚ ਇੰਨਾ ਡਰ ਦਾ ਮਾਹੌਲ ਹੈ, ਔਰ ਉਹ ਟਰੂਡੋ ਸਾਹਿਬ ਦੇ ਖਿਲਾਫ ਜਦੋਂ ਐਸੇ ਲੋਕ ਗੱਲ ਕਰਦੇ ਨੇ ਉਹ ਕਹਿ ਕੇ ਥੋੜਾ ਜਿਹਾ ਦੁੱਖ ਵੀ ਉਹਨਾਂ ਨੂੰ ਹੁੰਦਾ ਹੈ। ਟਰੂਡੋ ਸਾਹਿਬ ਨੂੰ ਵੀ ਹਾਲ ਹੀ ਦੇ ਵਿੱਚ ਪੁੱਛਿਆ ਗਿਆ ਸੀ ਇਹ ਸਵਾਲ ਕਿ ਤੁਹਾਡੇ ਖਿਲਾਫ ਵੀ ਇਸ ਤਰ੍ਹਾਂ ਦੀ ਨਫ਼ਰਤ ਭਰੀ ਗੱਲਾਂ ਹੁੰਦੀਆਂ, ਕੀ ਕਹੋਗੇ?
A lot of time talking with Canadians right across the country. I spent time this morning with construction workers talking about the work that they were doing, building new rental units for Canadians here in Toronto. I think there is a lot of frustration with the way the world is unfolding, and that frustration is being taken out on people in positions of power. I get that. That's part of my job. But my job is to stay focused on the solutions that people are going to need, and that's what we're doing.
But what about you? I mean, we're both old enough to have seen a number of prime ministers, and I have never seen, I mean, the sticker that I saw yesterday in downtown Toronto running through the city with F. Trudeau on the back of a pickup truck, mm-hmm. flags with your name and the middle finger raised.
Yeah.
Why don't people like you? there is a level of polarization and toxicity that we see in a very visible way on social media and also in real life, as you point out. But most Canadians remain thoughtful and open and decent, and yes, frustrated and worried about their future. But I also know Canadians are good people who are willing to work together to build that future, and I'm part of that.
CBC ਦੇ ਨਾਲ ਦਿੱਤੇ ਇਸ ਇੰਟਰਵਿਊ ਦੇ ਵਿੱਚ ਟਰੂਡੋ ਸਾਹਿਬ ਨੇ ਦੱਸਿਆ, ਕਿਉਂਕਿ ਪੱਤਰਕਾਰ ਪੁੱਛ ਰਹੇ ਸੀ ਉਹਨਾਂ ਨੂੰ CBC ਦੇ ਉੱਤੇ ਕਿ ਬਹੁਤ ਸਾਰਾ ਤੁਹਾਡੇ ਖਿਲਾਫ ਹੇਟਰਡ ਪਰ ਹੈ ਵੀ ਬਿਆਨਬਾਜ਼ੀ ਜਿਹੜੀ ਹੋ ਰਹੀ ਹੈ। ਟਰੂਡੋ ਸਾਹਿਬ ਨੇ ਮੰਨਿਆ ਕਿ ਇਸ ਵੇਲੇ ਕਾਫੀ ਦਿੱਕਤਾਂ ਨੇ, ਚੈਲੰਜਸ ਨੇ, ਪਰ ਜ਼ਿਆਦਾਤਰ ਕੈਨੇਡੀਅਨਸ ਜਿਹੜੇ ਨੇ ਦੇ ਆਰ ਗੁੱਡ ਪੀਪਲ ਐਂਡ ਦੇ ਆਰ ਵਿਲਿੰਗ ਟੂ ਵਰਕ ਟੁਗੈਦਰ। ਰਿਕਾਰਡਰ ਬ੍ਰੇਕ ਅਸੀਂ ਲੈਣ ਜਾ ਰਹੇ ਹੈਗੇ ਹਾਂ, ਦੋ ਪੁਆਇੰਟਸ ਮੈਂ ਇੱਥੇ ਜ਼ਰੂਰ ਜ਼ਿਕਰ ਕਰਾਂਗਾ ਰਿਕਾਰਡਰ ਬ੍ਰੇਕ ਦੇ ਉੱਤੇ ਜਾਣ ਤੋਂ ਪਹਿਲਾਂ। ਇੱਕ ਤੇ ਹੈਗਾ ਹੈ ਕਿ ਜਿਹੜੀ ਬੁੱਕ ਹੈਗੀ ਆ ਸੋਫੀ ਟਰੂਡੋ ਦੀ, ਉਹਦੇ ਬਾਰੇ ਅਸੀਂ ਚੈਨਲ ਵਾਈ ਦੇ ਉੱਤੇ ਬੜੀ ਡਿਟੇਲ ਡਿਸਕਸ਼ਨ ਕਰਾਂਗੇ। ਕਾਫੀ ਕੁਛ ਹੈ ਕਿ ਇਹ ਬੁੱਕ ਕਹਿ ਰਹੀ ਹੈ ਔਰ ਹੋਰ ਜੋ ਇਸ ਬੁੱਕ ਤੋਂ ਤੁਹਾਨੂੰ ਪਤਾ ਲੱਗੇਗਾ। ਦੂਸਰਾ ਪੁਆਇੰਟ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਜੋ ਟਰੂਡੋ ਸਾਹਿਬ ਦੇ ਖਿਲਾਫ਼ ਵੀ ਗੱਲ ਹੋ ਰਹੀ ਹੈ, ਕਿਸੇ ਵੀ ਪੋਲੀਟੀਕਲ ਸਿਨੈਰੀਓ ਪੋਲੀਟੀਕਲ ਲੈਂਡਸਕੇਪ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਕਾਫੀ ਮਹਿਸੂਸ ਕਰਨ ਲੱਗਾ ਕਿ ਔਰ ਟਰੂਡੋ ਸਾਹਿਬ ਨੇ ਉਹਦਾ ਜ਼ਿਕਰ ਕਰਿਆ, ਦ ਵਰਲਡ ਇਜ਼ ਬਿਕਮਿੰਗ ਮੋਰ ਐਂਡ ਮੋਰ ਪੋਲਰਾਈਜ਼ਡ। ਯੈਸ, ਇਹਦੇ ਚ ਇਹ ਸੱਚਾਈ ਹੈ ਕਿ ਚਾਹੇ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਦਾ ਹੈ, ਲੇਕਿਨ ਦ ਵਰਲਡ ਇਜ਼ ਬਿਕਮਿੰਗ ਮੋਰ ਐਂਡ ਮੋਰ ਪੋਲਰਾਈਜ਼ਡ। ਵੀ ਹੈਵ ਸੀਨ ਦੈਟ, ਚਾਹੇ ਕੈਨੇਡਾ ਦੇ ਪੋਲੀਟੀਕਲ ਲੈਂਡਸਕੇਪ ਦੀ ਗੱਲ ਕਰ ਲਈਏ, ਇੰਡੀਆ ਦੀ ਗੱਲ ਕਰ ਲਈਏ, ਪਾਕਿਸਤਾਨ ਦੀ ਵੀ ਗੱਲ ਕਰ ਲਈਏ, ਕਿਤੇ ਨਾ ਕਿਤੇ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਜਿਹੜੀ ਵੀ ਪਾਰਟੀ ਨੂੰ ਕੋਈ ਸਪੋਰਟ ਕਰਦਾ ਹੈ ਉਹ ਚਾਹੁੰਦੇ ਨੇ ਕਿ ਫਿਰ ਬਸ ਉਹ ਠੀਕ ਨੇ ਔਰ ਬਾਕੀ ਕੋਈ ਵੀ ਠੀਕ ਨਹੀਂ ਹੈ। ਸੋ ਉਹਦੇ ਨਾਲ ਕੀ ਹੁੰਦਾ, ਕਿਤੇ ਨਾ ਕਿਤੇ ਅਸੀਂ ਅਟੈਕ ਕਰਦੇ ਹਾਂ ਨਾ ਸਿਰਫ ਉਹ ਲੀਡਰਸ ਨੂੰ ਜਿਨ੍ਹਾਂ ਨੂੰ ਕੋਈ ਲੋਕ ਨਹੀਂ ਪਸੰਦ ਕਰਦੇ, ਬਲਕਿ ਜੇ ਉਹਨਾਂ ਲੀਡਰਸ ਦੇ ਬਾਰੇ ਕੋਈ ਜੇ ਜੈਨੂਇਨਲੀ ਵੀ ਕੋਈ ਚੰਗੀ ਚੀਜ਼ ਹੈ ਤੇ ਜੇ ਦੂਸਰਾ ਕੋਈ ਗੱਲ ਕਰੇ ਈਵਨ ਇੰਕਲੂਡਿੰਗ ਦ ਮੀਡੀਆ, ਤੇ ਫਿਰ ਉਹਨਾਂ ਨੂੰ ਵੀ ਅਟੈਕ ਕੀਤਾ ਜਾਂਦਾ, ਉਹਨੂੰ ਵੀ ਨਾਪਸੰਦ ਕੀਤਾ ਜਾਂਦਾ। ਮੇਰੀ ਜ਼ਾਤੀ ਰਾਏ ਹੈ ਕਿ ਇਹ ਠੀਕ ਨਹੀਂ ਹੈ। ਇੱਕ ਹੈਲਦੀ ਡਿਸਕਸ਼ਨ ਜਿਹੜੀ ਹੈ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਨਾਟ ਓਨਲੀ ਇਨ ਦ ਪੋਲੀਟੀਕਲ ਲੈਂਡਸਕੇਪ ਬਲਕਿ ਫੋਰ ਗੁੱਡ ਸੋਸਾਇਟੀ ਐਜ਼ ਵੈਲ। ਇਹ ਜਿਹੜੀ ਅਸੀਂ ਕੋਈ ਵੀ ਜੇ ਕੋਈ ਟਰੂਡੋ ਸਾਹਿਬ ਨੂੰ ਪਸੰਦ ਕਰਦਾ ਹੈ ਉਹ ਚਾਹੁੰਦਾ ਹੈ ਕਿ ਸਭ ਕੁਝ ਟਰੂਡੋ ਸਾਹਿਬ ਦੇ ਹੱਕ ਚ ਹੀ ਹੋਵੇ, ਔਰ ਜੇ ਕੋਈ ਨਾ ਪਸੰਦ ਕਰਦਾ ਹੈ ਉਹ ਟਰੂਡੋ ਸਾਹਿਬ ਨੂੰ ਬਹੁਤ ਬੁਰਾ ਭਲਾ ਕਹਿੰਦਾ। ਮੈਂ ਇੱਥੇ ਜ਼ਰੂਰ ਕਹਾਂਗਾ ਕਿ ਟਰੂਡੋ ਸਾਹਿਬ ਦੀਆਂ ਕਈ ਪਾਲਿਸੀਜ਼ ਦੇ ਨਾਲ ਮੈਂ ਹੁਣ ਡਿਸਐਗਰੀ ਕਰਦਾ ਹਾਂ, ਪਹਿਲਾਂ ਵੀ ਕਈ ਪਾਲਿਸੀਜ਼ ਤੇ ਸਵਾਲ ਖੜੇ ਕਰਦਾ ਸੀ, ਬਟ ਮੋਰ ਸੋ ਲੇਟਲੀ ਮੈਂ ਉਹਨਾਂ ਦੀ ਬਹੁਤ ਸਾਰੀਆਂ ਚੀਜ਼ਾਂ ਨਾਲ ਡਿਸਐਗਰੀ ਕਰ ਰਿਹਾ ਕਿ ਉਹਨਾਂ ਦੀ ਪਾਲਿਸੀਜ਼ ਜਿਹੜੀਆਂ ਨੇ ਜਾਂ ਤਾਂ ਚੇਂਜ ਕਰਨ ਜਲਦੀ ਤੋਂ ਜਲਦੀ, ਨਹੀਂ ਤਾਂ ਅਗਲੀ ਇਲੈਕਸ਼ਨ ਚ ਉਹਨਾਂ ਨੂੰ ਨੁਕਸਾਨ ਹੋਏਗਾ। ਔਰ ਕੈਨੇਡਾ ਦੀ ਇਸ ਵੇਲੇ ਜੇ ਅਸੀਂ ਗੱਲ ਕਰੀਏ ਕਿ ਕਿਆ ਕੈਨੇਡਾ ਸਹੀ ਦਿਸ਼ਾ ਚ ਜਾ ਰਿਹਾ, ਇਨ ਵਨ ਵਰਡ ਆਈ ਵਿਲ ਸੇ ਨੋ, ਕੈਨੇਡਾ ਸਹੀ ਦਿਸ਼ਾ ਦੇ ਵੱਲ ਨਹੀਂ ਜਾ ਰਿਹਾ, ਸਾਡੇ ਇੱਥੇ ਚੈਲੰਜਸ ਵੱਧ ਰਹੇ ਨੇ। ਬਟ ਐਜ਼ ਅ ਪਰਸਨ, ਮੈਂ ਪਹਿਲਾਂ ਵੀ ਇਹੀ ਜ਼ਿਕਰ ਕਰ ਚੁੱਕਾ, ਐਜ਼ ਅ ਪਰਸਨ ਮੈਂ ਬਹੁਤ ਸਾਰੇ ਲੀਡਰਸ ਨੂੰ ਮਿਲਦਾ ਹੈ, ਜਦੋਂ ਤੁਸੀਂ ਕਿਸੇ ਵੀ ਲੀਡਰ ਨੂੰ ਮਿਲਦੇ ਹੋ ਤੁਹਾਨੂੰ ਇੱਕ ਵਾਈਬ ਜ਼ਰੂਰ ਆਉਂਦੀ ਹੈ। ਔਰ ਮੈਂ ਟਰੂਡੋ ਸਾਹਿਬ ਨੂੰ ਕੋਈ ਇੱਕ ਵਾਰ ਤੇ ਨਹੀਂ ਮਿਲਿਆ ਕਿ ਜੀ ਹਾਂਜੀ 5 ਮਿੰਟ ਲਈ ਸਿਰਫ ਇੱਕ ਵਾਰ ਮਿਲਿਆ ਜਾਂ ਸਿਰਫ ਹਾਏ ਹੈਲੋ ਕੀਤੀ ਹੈ। ਸੋ ਉਹਦੇ ਨਾਲ ਕਈ ਵਾਰ ਨਹੀਂ ਵੀ ਜਜਮੈਂਟ ਹੁੰਦੀ ਹੈ। ਆਈ ਮੈਟ ਹਿਮ ਫਿਊ ਟਾਈਮਸ, ਮੈਂ ਉਹਨਾਂ ਦੇ ਨਾਲ ਗੱਲ ਇੰਟਰਵਿਊਜ਼ ਵੀ ਕੀਤੇ ਆ, ਆਫ ਦੀ ਏਅਰ ਵੀ ਗੱਲ ਕੀਤੀ ਹੈਗੀ ਹੈ। ਸੋ ਹੀ ਇਜ਼ ਰੀਜ਼ਨੇਬਲੀ ਅ ਗੁੱਡ ਪਰਸਨ, ਲੇਕਿਨ ਸਿਆਸਤ ਦੇ ਵਿੱਚ ਮੈਂ ਮੰਨਦਾ ਹੈ ਕਿ ਅਸੀਂ ਉਹਨਾਂ ਦੀ ਪਾਲਿਸੀਜ਼ ਨਾਲ ਡਿਸਐਗਰੀ ਕਰਦੇ ਹਾਂ ਕਰ ਸਕਦੇ ਹਾਂ, ਲੇਕਿਨ ਜੇ ਅਸੀਂ ਮੈਂ ਜ਼ਰੂਰ ਕਹਾਂਗਾ ਕਿ ਇਹ ਬਿਲਕੁਲ ਠੀਕ ਨਹੀਂ ਹੋਏਗਾ ਕਿ ਜਦੋਂ ਅਸੀਂ ਕਿਸੇ ਲੀਡਰ ਨੂੰ ਐਪਰੀਸ਼ੀਏਟ ਨਹੀਂ ਕਰਦੇ, ਅਸੀਂ ਕਈ ਵਾਰ ਪਰਸਨਲੀ ਉਹਦੇ ਖਿਲਾਫ਼ ਜਾਂ ਜੇ ਕੋਈ ਉਹਨੂੰ ਸਪੋਰਟ ਕਰਦਾ ਤਾਂ ਉਹਦੇ ਖਿਲਾਫ਼ ਹੋ ਜਾਂਦੇ, ਉਹ ਚੀਜ਼ ਠੀਕ ਨਹੀਂ ਹੈ। ਔਰ ਮੈਂ ਇੱਥੇ ਵੀ ਜ਼ਿਕਰ ਕਰ ਦਵਾਂ ਕਿ ਪੀਅਰ ਪੋਲੀਵ ਸਾਹਿਬ ਜਾਂ ਜਗਮੀਤ ਸਿੰਘ ਜੀ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਕਿਸੇ ਕੋਲ ਵੀ, ਚਾਹੇ ਬਲਾਕ ਪਾਰਟੀ ਦੇ ਲੀਡਰ ਆ ਜਾਣ ਜਾਂ ਕੱਲ ਨੂੰ ਕੋਈ ਹੋਰ ਵੀ ਲੀਡਰ ਆ ਸਕਦਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣੇਗਾ ਸਾਨੂੰ ਨਹੀਂ ਪਤਾ ਇਸ ਸਮੇਂ, ਕਿਸੇ ਵੀ ਟਾਈਮ ਕੁਝ ਵੀ ਚੇਂਜਿਸ ਹੋ ਜਾਂਦੇ ਨੇ, ਲੇਕਿਨ ਜਿਹੜਾ ਵੀ ਕੋਈ ਪ੍ਰਧਾਨ ਮੰਤਰੀ ਬਣੇਗਾ ਕਿਆ ਉਹਨਾਂ ਕੋਲ ਕੋਈ ਜਾਦੂ ਦੀ ਛੜੀ ਹੈ? ਆਈ ਡੋਂਟ ਥਿੰਕ ਸੋ। ਐਂਡ ਅਨਦਰ ਐਸਪੈਕਟ ਕਿ ਜਿਹੜਾ ਇਹ ਤੇ ਸਾਡੇ ਕੈਨੇਡਾ ਦੀ ਗੱਲ ਹੋ ਗਈ, ਬਟ ਅਸੀਂ ਕਈ ਵਾਰ ਅਮਰੀਕਾ, ਪਾਕਿਸਤਾਨ, ਇੰਡੀਆ ਉੱਥੇ ਦੇ ਲੀਡਰਸ ਦੇ ਨਾਲ ਵੀ ਸਾਡੀ ਕਈ ਵਾਰ ਸਹਿਮਤੀ ਹੁੰਦੀ ਹੈ ਕਿਸੇ ਲੀਡਰ ਨਾਲ, ਕਈ ਵਾਰ ਕਿਸੇ ਨਾਲ ਸਹਿਮਤੀ ਹੁੰਦੀ ਹੈ, ਬਟ ਉਹਦੇ ਆਧਾਰ ਦੇ ਉੱਤੇ ਵੀ ਅਸੀਂ ਇੱਥੇ ਡਿਸਕਸ਼ਨ ਤੱਕ ਤਾਂ ਠੀਕ ਹੈ, ਲੇਕਿਨ ਆਰਗੂਮੈਂਟ ਵੀ ਹੋ ਜਾਂਦੀ ਹੈ ਜੋ ਸ਼ਾਇਦ ਸਵਾਲ ਖੜੇ ਕਰਾਂਗਾ ਮੈਂ ਉਸ ਤੇ, ਲੇਕਿਨ ਆਰਗੂਮੈਂਟ ਤੋਂ ਬਾਅਦ ਅਗਲਾ ਸਟੈਪ ਹੇਟਰਡ ਵੀ ਅਸੀਂ ਇੱਥੇ ਕਈ ਵਾਰ ਇੱਕ ਦੂਸਰੇ ਦੇ ਨਾਲ ਬਹੁਤ ਜ਼ਿਆਦਾ ਨਾਰਾਜ਼ਗੀ ਹੋ ਜਾਂਦੀ ਹੈ। ਜੇ ਤੁਹਾਨੂੰ ਇਮਰਾਨ ਖਾਨ ਸਾਹਿਬ ਪਸੰਦ ਨੇ ਚੰਗੀ ਗੱਲ ਹੈ, ਜੇ ਤੁਸੀਂ ਇਮਰਾਨ ਖਾਨ ਸਾਹਿਬ ਨੂੰ ਬਹੁਤ ਬੁਰਾ ਸਮਝਦੇ ਹੋ ਤਾਂ ਵੀ ਇਟਸ ਓਕੇ, ਬਟ ਆਪ ਇੰਨੀ ਜ਼ਿਆਦਾ ਕਿਸੇ ਦੇ ਖਿਲਾਫ਼ ਫੋਰ ਔਰ ਅਗੇਂਸਟ, ਮਤਲਬ ਜਿਸ ਤਰ੍ਹਾਂ ਇਟਸ ਬਿਕਮਿੰਗ ਵੈਰੀ ਪੋਲਰਾਈਜ਼ਡ, ਕਿ ਜੋ ਇਮਰਾਨ ਖਾਨ ਸਾਹਿਬ ਨੂੰ ਪਸੰਦ ਕਰਦੇ ਨੇ ਉਹ ਤਾਂ ਠੀਕ ਹੈ, ਪਰ ਜਿਹੜੇ ਨਹੀਂ ਪਸੰਦ ਕਰਦੇ ਉਹ ਕਹਿਣਗੇ ਬਸ ਇਮਰਾਨ ਖਾਨ ਸਾਹਿਬ ਨੂੰ ਉਲਟਾ ਸਿੱਧਾ ਹੀ ਬੋਲਣਾ, ਜਾਂ ਇਮਰਾਨ ਖਾਨ ਸਾਹਿਬ ਦੇ ਸਪੋਰਟਰ ਵੀ ਕਈ ਵਾਰ ਬਾਕੀ ਸਭ ਨੂੰ ਬਹੁਤ ਹੀ ਗਲਤ ਬੋਲਦੇ ਨੇ ਔਰ ਉਹਨਾਂ ਨੂੰ ਕਿਤੇ ਨਫ਼ਰਤ ਕਰ ਲੱਗ ਪੈਂਦੇ, ਉਹ ਠੀਕ ਨਹੀਂ ਹੈ। ਵੀ ਕੈਨ ਡਿਸਕਸ ਦ ਪੋਲਿਸੀਜ਼ ਫੋਰ ਔਰ ਅਗੇਂਸਟ, ਬਟ ਲੈਟਸ ਨਾਟ ਗੋ ਟੂ ਫਾਰ। ਕੋਈ ਕੇਜਰੀਵਾਲ ਸਾਹਿਬ ਨੂੰ ਚਾਹੁੰਦੇ ਆ ਕਿ ਜੀ ਕੇਜਰੀਵਾਲ ਸਾਹਿਬ ਨਾ ਏਦਾਂ ਹੋ ਜਾਏ ਉਦਾਂ ਹੋ ਜਾਏ, ਕੋਈ ਮੋਦੀ ਸਾਹਿਬ ਨੂੰ ਚਾਹੁੰਦੇ ਏਦਾਂ ਹੋ ਜਾਏ ਉਦਾਂ ਹੋ ਜਾਏ, ਉਹ ਚੀਜ਼ਾਂ ਮੇਰੇ ਮੁਤਾਬਿਕ ਠੀਕ ਨਹੀਂ, ਉਹਦੇ ਤੋਂ ਅਸੀਂ ਗੁਰੇਜ਼ ਕਰੀਏ। ਰਿਕਾਰਡਡ ਬ੍ਰੇਕ ਲਵਾਂਗੇ, ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਕੈਰੀ ਆਨ ਦਾ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਹੈ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ, ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ।
ਇਨਸੁਲਿਨ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਟ੍ਰੈਸੀਬਾ ਦਿਨ ਵਿੱਚ ਇੱਕ ਵਾਰ ਲਿੱਤੀ ਜਾਣ ਵਾਲੀ ਇਨਸੁਲਿਨ ਹੈ ਜੋ ਖੁਰਾਕ ਲੈਣ ਦਾ ਲਚਕਦਾਰ ਸਮਾਂ ਪੇਸ਼ ਕਰਦੀ ਹੈ। ਇੰਨਾ ਲੰਮਾ ਕਿ ਖੁਰਾਕਾਂ ਦੇ ਵਿਚਕਾਰ ਘੱਟੋ ਘੱਟ 8 ਘੰਟੇ ਦਾ ਵਕਫਾ ਹੁੰਦਾ ਹੈ, ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ, ਅਤੇ nowready.ca ਤੇ ਜਾਓ। nowready.ca
You, Algoma, and the future of
the environment,
business,
science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
ਕੀ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ? ਜੈਨਾਕੋਲ ਪੇਨ ਰਿਲੀਫ ਨੂੰ ਟ੍ਰਾਈ ਕਰੋ, 5 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ। ਜੈਨਾਕੋਲ ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਹੈ। ਜੈਨਾਕੋਲ ਪੇਨ ਰਿਲੀਫ ਫਾਰਮੇਸੀ ਤੇ ਔਰ ਐਮਾਜ਼ੋਨ ਤੇ ਵੀ ਮਿਲਦਾ ਹੈ। ਮਿਡ ਵੀਕ ਨਿਊਜ਼ ਪੇਪਰ ਦੀ ਲੇਟੈਸਟ ਕਾਪੀ ਲਓ, ਉਹਦੇ ਵਿੱਚ $5 ਦਾ ਕੂਪਨ ਹੈ। ਲਿਸਟਿਡ ਸਟੋਰ ਤੇ ਜੈਨਾਕੋਲ ਲੈਣ ਲਈ ਕੂਪਨ ਯੂਜ਼ ਕਰੋ, ਐਮਾਜ਼ੋਨ ਤੋਂ ਮੰਗਵਾਉਣ ਲਈ ਪ੍ਰੋਮੋ ਕੋਡ ਯੂਜ਼ ਕਰੋ PV24ERG। ਹਮੇਸ਼ਾ ਲੇਬਲ ਪੜ੍ਹ ਕੇ ਵਰਤੋ। ਜੈਨਾਕੋਲ ਪੇਨ ਰਿਲੀਫ ਦਾ ਕੈਪਸੂਲ ਖਾਓ ਤੇ ਜੋੜਾਂ ਦੀ ਦਰਦ ਤੋਂ ਆਰਾਮ ਪਾਓ।
ਜੈਨਾਕੋਲ ਮੇਕਸ ਮੀ ਫੀਲ ਸੋ ਗੁੱਡ।
ईस्ट कोस्ट फोर्ड लिंकन कनाडा का नंबर 1 फोर्ड रिटेलर सर्व कर रहे हैं ओंटेरियो को सिंस 1971। अगर आप ढूंढ रहे हैं न्यू फोर्ड और लिंकन व्हीकल्स तो विजिट करें ईस्ट कोस्ट फोर्ड लिंकन एंड एक्सपीरियंस द डिफरेंस योरसेल्फ। आप चूज कर सकते हैं फ्रॉम 1000+ न्यू एंड 150+ प्री ओन्ड हाई क्वालिटी व्हीकल्स, इजी फाइनेंस एंड लीज ऑप्शंस अवेलेबल। कम्युनिटी की अपनी डीलरशिप। Door crasher deals ke liye visit karein Eastwood Ford Lincoln at 958 Miller Avenue, Toronto, major intersection Shepherd Avenue East and Morningside Avenue, ya phir call karein 416-292-1171 par. Door crasher deals ki zyada jankari ke liye visit karein eastwoodfordlincoln.com/doorcrasherdeals.
You are listening to WTOR 770 AM, Youngstown, Toronto.
ट्रकिंग वाले वीरो ध्यान नाल सुनो ट्रक जिड्डा दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ ਸਮੁੱਚੀ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ
ਇਹ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ
ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਨਾਗਰਿਕ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Kia of Brampton, Ontario ki number one car store se paiye Kia ki koi bhi gaadi sabse best price pe. Saath hi saath Kia of Brampton pesh karte hain nayi electric cars, Kia EV6 and Niro EV. Hum hain number one in customer service and the most affordable prices. Aur paiye bumper to bumper warranty. Kia of Brampton pe hum bolte hain aapki zuban, chahe wo Hindi ho, Punjabi ho ya ho Urdu. Best deals ke liye aaj hi jaiye Kia of Brampton, located in Brampton Auto Mall, 85 Canham Crescent, Brampton, 905-457-8410. That's 905-457-8410. Ya visit kijiye kiaofbrampton.ca par. Kia of Brampton, the future is electric.
City of Brampton ਵੱਲੋਂ ਸੁਨੇਹਾ ਸੇਵ ਮੈਕਸ ਸਪੋਰਟਸ ਸੈਂਟਰ ਵਿਖੇ 4 ਮਈ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਵੀ ਪਲੇ ਟੂ ਗਰਲਸ ਐਂਡ ਵੁਮੈਨ ਇਨ ਸਪੋਰਟਸ ਲੀਡਰਸ਼ਿਪ ਕਾਨਫਰੰਸ ਲਈ ਆਪਣੇ ਕੈਲੰਡਰ ਮਾਰਕ ਕਰ ਲੋ ਜੀ ਇੰਡਸਟਰੀ ਐਕਸਪਰਟ ਨਾਲ ਇੰਟਰੈਕਟ ਅਤੇ ਸਪੋਰਟ ਫੋਕਸ ਕਰੀਅਰ ਨੂੰ ਐਕਸਪਲੋਰ ਕਰਨ ਲਈ ਅਤੇ ਡਿਸਕਵਰ ਕਰੋ ਕਿਵੇਂ ਆਪਣੇ ਸਕਿੱਲਸ ਨੂੰ ਵਰਕ ਤੇ ਅਪਲਾਈ ਕਰ ਸਕਦੇ ਹਾਂ ਨਾਲ ਹੀ ਨਾਲ ਤੁਸੀਂ ਨੈਟਵਰਕ ਕਰ ਸਕਦੇ ਹੋ ਲੋਕਲ ਫੀਮੇਲ ਐਥਲੀਟਸ ਨਾਲ ਇਹ ਓਪਰਚੁਨਿਟੀ ਮਿਸ ਨਾ ਕਰੋ ਰਜਿਸਟਰ ਕਰੋ brampton.ca/vplay2 That is brampton.ca/vplay2
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਆ ਗਿਆ ਵਿਸਾਖ ਚੇਤ ਗਿਆ ਲੰਘਣੀ ਅਤੇ ਵਿਸਾਖੀ ਆਉਣ ਦਾ ਮਤਲਬ ਹੈ ਆਪਣੇ ਪਿਆਰਿਆਂ ਨਾਲ ਖੁਸ਼ੀਆਂ ਮਨਾਉਣ ਦਾ ਮੌਕਾ ਜਾਣੀ ਭੰਗੜੇ ਪਾਉਣ ਦਾ ਮੌਕਾ ਆਪਣੇ ਸਾਰੇ ਮਿੱਤਰ ਪਿਆਰਿਆਂ ਨਾਲ ਗੋ ਟ੍ਰਾਂਜ਼ਿਟ ਦੇ ਵੀਕਡੇ ਗਰੁੱਪ ਪਾਸ ਅਤੇ 1 ਡੇ ਵੀਕਐਂਡ ਪਾਸ ਦਾ ਲਾਹਾ ਲਵੋ ਆਪਣੇ ਚਾਹਣ ਵਾਲਿਆਂ ਕੋਲ ਪਹੁੰਚ ਜੱਫੀਆਂ ਪਾਓ ਖੁਸ਼ੀਆਂ ਵੰਡੋ ਅਤੇ ਖੁਸ਼ੀਆਂ ਮਨਾਓ ਟਿਕਟਾਂ ਪਾਸ ਖਰੀਦਣ ਲਈ ਅਤੇ ਆਪਣੀ ਵਿਸਾਖੀ ਯਾਤਰਾ ਦੀ ਯੋਜਨਾ ਬਣਾਉਣ ਲਈ gotransit.com ਤੇ ਜਾਓ Go Transit ਵੱਲੋਂ ਆਪ ਸਭ ਨੂੰ ਵਿਸਾਖੀ ਦੀਆਂ ਗੱਡੀ ਭਰ ਕੇ ਵਧਾਈਆਂ
At the core, we are the same. Our games have grown differently, but here we celebrate our similarities. Join us for Cricket Night at the Park, presented by TD. Find your seats at bluejays.com.
Attention landlords and property owners, Brampton Ward number 1, 3, 4, 5 and 7. अगर आप own करते हैं 1-4 rental units, then requirement है कि आप obtain करें 1 license per property. ये measure ensure करेगी safety, well-being and quality housing सारे residents के लिए. Careful review and consideration ke baad of the feedback received from property owners and residents, City of Brampton relaunched kar rahi hai unki 2-year residential rental licensing pilot program several enhancements ke saath. As a landlord and property owner, अगर आप apply करते हैं for a residential license before June 30th, 2024, आप not only receive करेंगे full license fee waiver, but आपको also consider किया जाएगा for renewal fee exemption अगर आपकी property remains violation free during the 2-year pilot program. Responsible landlords, ये है आपकी chance. City का goal, well, to streamline the application process and elevate rental property standards across the community. ज्यादा information के लिए आप visit कर सकते हैं brampton.ca/RRL. That is brampton.ca/RRL.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
वेलकम बैक. बहुत बहुत स्वागत है वाई मीडिया के उत्ते एक बार फिर. रेडियो वाई तुसी इस वेले सुन रहे हैं वाई मीडिया लाइव. 136/3 एएसएम स्कोर हैगा चेन्नई सुपर किंग्स दा और 15 ओवर पूरे हो चुके ने. सो शिवम दुबे आंदे ही बड़ी अटैकिंग क्रिकेट उन्होंने खेल रहे हैं और एक और जबरदस्त छक्का उन्होंने लगा देता है. 11 गेंदा 25 रन. ऋतुराज गायकवाड कप्तान दूसरी तरफ खेल रहे 86/49 डिलीवरीज. गुड स्कोरिंग कॉल थोड़ी ऑन देयर करने जा रहे हैं और कुछ और खबर भी शेयर करांगे. लेकिन उससे पहला सा शिराज जी जुड़ रहे हैं, जरा इन्होंने एक मिनट गल करते हैं. शिराज साहब आपका बहुत बहुत स्वागत है. वार्म वेलकम सर. हाउ आर यू
सर? गुड सर. थैंक यू फॉर आस्किंग. बहुत बहुत शुक्रिया. आप कैसे हैं? आपकी टीम कैसी?
हम बिल्कुल ठीक हैं. टीम भी बहुत अच्छी है. हीर मैक से शिराज साहब हमारे साथ हैं. शिराज साहब पहले तो मैं इससे शुरुआत करना चाहता हूं कि ये पता कैसे लगता है कि जी आपकी जो लिसनिंग एबिलिटीज है वो ठीक है नहीं है? इसके लिए कोई टेस्ट होता है? आप करते हैं? फ्री है? कवर्ड है? ये जरा पहले डिटेल में बताएं.
अच्छा, नॉर्मली आज की डेट में आफ्टर 50 जो है डॉक्टर्स रिकमेंड करते हैं कि जी आपको हियरिंग टेस्ट करवा लेना चाहिए. 60 के बाद तो मस्ट है. और 60 के बाद बहुत सारे हमारे फैमिली फिजिशियंस जो हैं वो सारे के सारे ये एनुअल में एड अप कर देते हैं, करना शुरू हो गए हैं काफी हद तक जैसे जैसे अवेयरनेस बढ़ रही है वैसे वैसे. और दूसरा सबसे जो डैमेज है वो नॉर्मली ये होता है कि 45-50 के बाद आपको कुछ आवाजें कम आनी शुरू होती हैं. जैसे शोर हो रहा है तो आप टीवी नहीं वॉच कर सकते. अगर कटलरी की साउंड चल रही है तो आपको जो आपके साथ फीमेल या कोई बच्चे बैठे हुए हैं उनकी आवाज नहीं आ रही. तो इस तरह के चैलेंजेस आना शुरू हो जाते हैं लेकिन हम उसको इग्नोर करते रहते हैं नॉर्मल रूटीन में. और जिससे वो डैमेज बढ़ते बढ़ते इस हद तक चला जाता है कि आपको कुछ अल्फाज समझ आते हैं. जैसे आप टिम हॉर्टन बैठे हैं, किसी रेस्टोरेंट में बैठे हैं, तो वहां पे आपको वाकयातन खवातीन या बच्चों की आवाज जो है ना वो कम आनी शुरू होती है, मिक्स होना शुरू हो जाती है. जो वेट्रेस आ रही है वो आपसे कुछ पूछ रही है तो वो आपको समझ नहीं आ रही. तो ये वो इंडिकेशन है जिसके अंदर आपको मस्ट है कि आप हियरिंग टेस्ट करवा लें. तो हियरिंग टेस्ट हम लोग जो है वो तकरीबन ऑन एवरेज जो है ना वो तकरीबन 80 से 120 की कॉस्ट है हियरिंग टेस्ट की. लेकिन हम वो टेस्ट जो है कॉम्प्लीमेंट्री करते हैं, फ्री ऑफ कॉस्ट है. उसमें कोई ऑब्लिगेशन नहीं है, कोई फ्रिंग या स्ट्रिंग अटैच नहीं है. सिर्फ आप आए, आप अपना रजिस्टर हो और उसके बाद हम उसको फ्री टेस्ट कर देते हैं. और उसके अंदर आपको पूरा एक्सप्लेन करते हैं कि उसकी क्या क्या रीजन, अगर कुछ है तो एक्सप्लेन करते हैं, नहीं है तो एक्सप्लेन करते हैं. और उसके बाद आप चाहें तो प्रोसीड करना चाहें तो प्रोसीड करें, अदरवाइज आप जा सकते हैं. कोई ऐसा उसमें वो नहीं है, स्टॉपेज नहीं है, ब्लॉकेज नहीं है. जी
ठीक है. असि भी एक बार जरूर जिक्र कर दीए कि जे ती चाहते हैं कि अपना टेस्ट करा, जिस तरह शिराज साहब ने दसिया ही है, हीर मैक्स के उत्ते बिल्कुल फ्री है, बिल्कुल फ्री है. एक $80 तो $120 तक लगते हैं. पर और कोई ऑब्लीगेशन नहीं, ऐदा नहीं कि उत्थे जाके तुहानू कोई नो स्ट्रिंग्स अटैच के तुहानू कोई चीज खरीदनी पै जाएगी या तुहानू कोई ऑब्लीगेशन है. नहीं, टेस्ट करा लो, टेस्ट कराने विच कोई हर्ज नहीं है. सो सर अगे वधन तो पहले एक और पहला फोन नंबर दियो जी अपना, जे हियरिंग हियर मैक्स का फोन नंबर लो, हियरिंग टेस्ट कराना है, ये फ्री हैगा, पहला ये तो जरूर कर लो. सर फोन नंबर दियो पहला दे.
जी सर, मेरा फोन नंबर है 416-792-8792. रिपीट कर दूं मैं, 416-792-8792. जी, और असि दो लोकेशन तो सर्व कर रहे हैं. एक है जेन और लिंटन के ऊपर, जेन पार्क प्लाजा के 861 जेन स्ट्रीट, और दूसरी लोकेशन ही डंडास और एरेंडल स्टेशन रोड के ऊपर वेस्टडेल मॉल के अंदर. ਇਹਦੇ ਵਿੱਚ ਬਹੁਤ ਵੱਡਾ ਸਰਵਿਸ ਇੰਟੈਰੀ ਦਾ ਵੀ ਆਫਿਸ ਹੈ, ਉਹਦੇ ਬਿਲਕੁਲ ਸਾਹਮਣੇ ਹੈ ਹੇਅਰ ਮੈਕਸ, ਔਰ ਉਹਦਾ ਨੰਬਰ ਹੈਗਾ ਜੀ 416-792-8792। ਤੁਸੀਂ ਗੂਗਲ ਵੀ ਕਰ ਸਕਦੇ ਹੋ ਵੈਸੇ, www.hearmaxx.ca। ਜੀ
ਠੀਕ ਹੈ। ਔਰ ਹੁਣ ਸਰ ਦੱਸੋ ਕਿ ਜਿਹੜਾ ਹੀਅਰ ਮੈਕਸ ਦੇ ਉੱਤੇ ਜੇ ਕਿਸੇ ਨੂੰ ਹੀਅਰਿੰਗ ਦੀ ਕੋਈ ਇਸ਼ੂਜ਼ ਆ ਗਏ ਨੇ, ਕਿੱਦਾਂ ਕਿੱਦਾਂ ਦੇ ਇਸ਼ੂਜ਼ ਆਉਂਦੇ ਨੇ ਉਹ ਦੱਸੋ, ਔਰ ਫਿਰ ਨਾਲੇ ਵੀ ਦੱਸੋ ਕਿ ਤੁਸੀਂ ਫਿਰ ਕੀ ਉਹਦੇ ਵਿੱਚ ਹੈਲਪ ਕਰ ਸਕਦੇ ਹੋ, ਪਲੀਜ਼।
ਅੱਛਾ ਜਗਵੀਰ ਜੀ, ਇਹ ਅੱਜ ਤੋਂ ਕੁਛ ਅਰਸੇ ਪਹਿਲੇ ਤੀਕਰ ਡਾਊਟ ਹੈਗਾ ਸੀ ਕਿ ਸ਼ਾਇਦ ਹੀਅਰਿੰਗ ਸਿਰਫ ਇੱਕ ਹੀਅਰਿੰਗ ਹੀ ਇਸ਼ੂ ਹੈਗਾ, ਜਿਸ ਤਰ੍ਹਾਂ ਬਹੁਤ ਪੁਰਾਣੇ ਟਾਈਮ ਦੇ ਵਿੱਚ ਸਾਡੇ ਦਾਦੇ ਮੀਆਂ ਦੇ ਟਾਈਮ ਦੇ, ਦਾਦੀ ਦੇ ਟਾਈਮ ਦੇ ਉੱਪਰ ਉਹ ਸਿਰਫ ਇੱਕੋ ਹੀਅਰਿੰਗ ਲਗਾਉਂਦੇ ਸਨ। ਉਹਦੀ ਰੀਜ਼ਨ ਕੀ ਸੀ? ਸਾਡਾ ਖਿਆਲ ਸੀ ਕਿ ਸਿਰ ਇੱਕੋ ਹੀ ਸਾਈਡ ਤੇ ਵੀ ਸੁਣ ਲਈਏ ਤਾਂ ਵੀ ਠੀਕ ਹੈ, ਲੇਕਿਨ ਅਨਫੋਰਚੁਨੇਟਲੀ ਦੈਟ ਵਾਸ ਅ ਵੈਰੀ ਵੈਰੀ ਬੈਡ ਡਿਸੀਜਨ ਐਟ ਦੈਟ ਟਾਈਮ। ਉਹਦੀ ਰੀਜ਼ਨ ਇਹ ਹੈਗੀ ਸਰ ਕਿ ਇੱਕ ਹੀਅਰਿੰਗ ਇਟ ਬਹੁਤ ਐਕਸਪੈਂਸਿਵ ਬਹੁਤ ਹੁੰਦੇ ਸਨ ਉਦੋਂ ਵੀ ਔਰ ਅੱਜ ਵੀ, ਔਰ ਉਹਦੇ ਨਾਲ ਜੋ ਦੂਸਰੇ ਪ੍ਰੋਬਲਮ ਹੁੰਦੇ ਸਨ, ਇੱਕ ਦੂਸਰੀ ਸਾਈਡ ਤੁਹਾਡੀ ਬਿਲਕੁਲ ਡੈਡ ਹੁੰਦੀ ਜਾਂਦੀ ਸੀ, ਦੂਸਰਾ ਤੁਹਾਨੂੰ ਬੈਲੈਂਸ ਦਾ ਇਸ਼ੂ ਆ ਜਾਂਦਾ, ਤੁਹਾਨੂੰ ਗਿਰਨ ਦਾ ਜਿਹੜਾ ਚਾਂਸਿਸ ਨੇ ਉਹ ਆ ਜਾਂਦਾ, ਤੁਹਾਡੀ ਮੈਮਰੀ ਜਿਹੜੀ ਹੈ ਉਹ ਵੀਕ ਹੋ ਜਾਂਦੀ ਹੈ, ਤੁਹਾਡਾ ਜਿਹੜਾ ਡਿਮੈਂਸ਼ੀਆ ਦੇ ਚਾਂਸਿਸ ਨੇ ਉਹ ਮਾਈਲਡ ਲੋਸ ਦੇ ਉੱਪਰ, ਜਦੋਂ ਜੀ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਮਾਈਲਡ ਲੋਸ ਦੇ ਉੱਪਰ ਅਗਰ ਤੁਹਾਨੂੰ ਮਾਈਲਡ ਟੂ ਮੋਡਰੇਟ ਲੋਸ ਹੈ, ਤੁਹਾਡੇ ਡਿਮੈਂਸ਼ੀਆ ਦੇ ਚਾਂਸਿਸ 80-88% ਵੱਧ ਜਾਂਦੇ ਨੇ। ਲੋਕਾਂ ਨੂੰ ਡਿਜ਼ੀਨੈਸ ਦੇ ਨਾਲ ਪਤਾ ਨਹੀਂ ਲੱਗਦਾ ਸ਼ਾਇਦ ਮੇਰੀ ਬਲੱਡ ਪ੍ਰੈਸ਼ਰ ਘੱਟ ਹੋ ਰਿਹਾ, ਹਾਲਾਂਕਿ ਉਹ ਹੀਅਰਿੰਗ ਦੇ ਨਾਲ ਰਿਲੇਟਡ ਹੈ। ਔਰ ਉਸ ਤੋਂ ਇਲਾਵਾ ਜਿਹੜਾ ਅਸੀਂ ਫਾਲ ਡਾਊਨ ਹੁੰਦੀ, ਜਿਹੜੀ ਫਾਲਿੰਗ ਹੁੰਦੀ ਹੈ ਕਿ ਚਲਦੇ ਚਲਦੇ ਚੱਕਰ ਆਇਆ ਗਿਰ ਗਏ, ਉਹਦੇ ਵਿੱਚ 80-85% ਚਾਂਸਿਸ ਇਹ ਨੇ ਕਿ ਤੁਹਾਡੀ ਹੀਅਰਿੰਗ ਦਾ ਇਸ਼ੂ ਹੈਗਾ, ਜਿਹਦੀ ਵਜ੍ਹਾ ਨਾਲ ਤੁਸੀਂ ਬੈਲੈਂਸ ਆਊਟ ਹੁੰਦੇ ਹੋ, ਤੁਸੀਂ ਡਿੱਗ ਜਾਂਦੇ ਹੋ। ਤੇ ਅਨਫੋਰਚੁਨੇਟਲੀ ਅਵੇਅਰਨੈਸ ਦਾ ਬਹੁਤ ਅਹਿਮ ਫੈਕਟਰ ਹੈਗਾ ਇਹਦੇ ਵਿੱਚ, ਇਹਦੇ ਨਾਲ ਤੁਹਾਨੂੰ ਤੁਸੀਂ ਆਹਿਸਤਾ ਆਹਿਸਤਾ ਸੋਸਾਇਟੀ ਦੇ ਵਿੱਚ ਬਾਹਰ ਬੈਠਣਾ ਸ਼ੁਰੂ ਕਰ ਦਿੰਦੇ ਹੋ ਕਿ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ, ਮੈਂ ਕੀ ਜਾਣਾ ਜਾ ਕੇ ਕਰਨਾ ਕੀ ਬੈਠਣਾ, ਉਹ ਫਿਰ ਹੌਲੀ ਹੌਲੀ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਹੋ। ਤੇ ਜਿਨ੍ਹਾਂ ਦੇ ਪੇਰੈਂਟਸ, ਜਿਨ੍ਹਾਂ ਦੇ ਬਜ਼ੁਰਗ ਵੱਡੇ ਜਿਹੜੇ ਨੇ ਉਹ ਆਲਰੇਡੀ ਫੇਸ ਕਰ ਰਹੇ ਨੇ ਥੋੜੇ ਛੋਟੇ ਬਹੁਤ ਚੈਲੰਜ, ਇਹ ਬਹੁਤ ਇਕਨੋਮਿਕਲ ਉਸ ਕੁਆਲਿਟੀ ਆਫ ਲਾਈਫ ਤੋਂ ਅਗਰ ਤੁਸੀਂ ਕੰਪੈਰੀਜ਼ਨ ਕਰੋ ਤੇ ਸ਼ਾਇਦ ਤੁਹਾਨੂੰ ਡਾਲਰ ਪੈਨੀ ਪਰ ਡੇ ਦੇ ਵਿੱਚ ਪੈਂਦਾ, ਕਿਉਂਕਿ ਹਰ ਹੀਅਰਿੰਗ ਏਡ ਦੇ ਨਾਲ ਯੁਗਵੀਰ ਜੀ 3 ਸਾਲ ਦੀ ਫੁੱਲ ਵਾਰੰਟੀ ਹੈ। ਯਾਨੀ ਤੁਹਾਨੂੰ ਅਗਰ ਬੈਟਰੀ ਵਾਲਾ ਲੈ ਰਹੇ ਹੋ ਜਾਂ ਰੀਚਾਰਜੇਬਲ ਲੈ ਰਹੇ ਹੋ, ਹਰ ਕਿਸਮ ਦੀ ਤੁਹਾਨੂੰ ਰਿਪੇਅਰ ਹੋ, ਉਹਦੀ ਫੁੱਲ ਕਵਰੇਜ ਜਿਹੜੀ 3 ਸਾਲ ਦੀ ਹੈਗੀ ਹੈ। ਤੇ ਅਗਰ ਤੁਸੀਂ ਮਿਨੀਮਮ ਹੀਅਰਿੰਗ ਲੈ ਕੇ ਵੀ ਚੱਲਦੇ ਹੋ 2-2.5 ਹਜ਼ਾਰ ਦੇ ਵਿੱਚ, ਉਹ ਤੁਸੀਂ ਕਨਵਰਟ ਕਰੋਗੇ ਤੇ ਉਹ ਮੇਰੇ ਖਿਆਲ ਪੈਨੀ ਜਾਂ ਡਾਲਰ ਦੇ ਵਿੱਚ ਜਾ ਕੇ ਪਰ ਡੇ ਦੇ ਵਿੱਚ ਪਏਗਾ। ਔਰ ਉਹਦੇ ਵਿੱਚ ਅਸੀਂ ਤੁਹਾਨੂੰ ਪਤਾ ਕਿ ਹੋਰ ਬਹੁਤ ਸਾਰੀ ਆਪਸ਼ਨ ਕਰ ਦਿੰਦੇ ਹਾਂ, ਤੁਹਾਨੂੰ ਸਪਲਿਟ ਕਰ ਦਿੰਦੇ ਹਾਂ ਪੇਮੈਂਟ, ਈਜ਼ੀ ਪੇਮੈਂਟ ਕਰ ਦਿੰਦੇ ਹਾਂ, ਜਿਹਦੀ ਵਜ੍ਹਾ ਨਾਲ ਤੁਹਾਨੂੰ ਕੋਈ ਐਸਾ ਨਹੀਂ ਹੁੰਦਾ ਕਿ ਤੁਹਾਨੂੰ ਇਕਦਮ ਕਿਤੋਂ 2-2.5 ਹਜ਼ਾਰ ਜਾਂ 5 ਹਜ਼ਾਰ ਜਾਂ 3 ਹਜ਼ਾਰ ਆਪਣੀ ਜੇਬ ਚ ਇਕੱਠੇ ਕਰਨੇ ਪੈਣੇ ਨੇ। ਦੈਟ ਕੁਡ ਬੀ ਸਪਲਿਟ ਇਨ ਫਿਊ ਮੰਥਸ। ਯੈਸ ਪਲੀਜ਼ ਗੋ ਅਹੈਡ।
ਠੀਕ ਹੈ ਜੀ, ਬਹੁਤ ਵਧੀਆ ਬਹੁਤ ਵਧੀਆ। ਔਰ ਕੋਈ ਹੋਰ ਜਾਣਕਾਰੀ ਤੁਸੀਂ ਜੋ ਮਿਸ ਹੋ ਗਈ ਉਹ ਵੀ ਜ਼ਰੂਰ ਦਿਓ, ਬੜੀ ਵਧੀਆ ਤੁਸੀਂ ਜਾਣਕਾਰੀ।
ਮੈਂ ਜਾਣ ਤੋਂ ਪਹਿਲੇ ਮੈਂ ਸਿਰਫ ਇੱਕ ਚੀਜ਼ ਐਡ ਕਰਦਾ ਕਿ ਸਪਰਿੰਗ ਦੇ ਜਿਹੜੀ ਸਪੈਸ਼ਲ ਪ੍ਰਾਈਸਿੰਗ ਹੁੰਦੀ ਹੈ ਉਹ ਰੀਚਾਰਜੇਬਲ ਹੀਅਰਿੰਗ ਏਡ ਦੇ ਉੱਪਰ ਆ ਗਈ ਹੈ। ਤੇ ਅਗਰ ਕੋਈ ਵੀ ਸਾਹਿਬ, ਕੋਈ ਵੀ ਬਜ਼ੁਰਗ ਕਿਸੇ ਦੇ ਵੀ ਉਹ ਹੀਅਰਿੰਗ ਏਡ ਦੇ ਭਾਲ ਵਿੱਚ ਲੱਭ ਰਹੇ ਨੇ, ਦਿਸ ਇਜ਼ ਆਈਡੀਅਲ ਆਈਡੀਅਲ ਐਕਸਲੈਂਟ ਟਾਈਮ, ਵੈਰੀ ਗੁੱਡ ਡਿਸਕਾਊਂਟ ਔਨ ਰੀਚਾਰਜੇਬਲ ਹੀਅਰਿੰਗ ਏਡ, ਔਰ ਪ੍ਰੀਮੀਅਮ ਦੇ ਉੱਪਰ, ਐਡਵਾਂਸ ਦੇ ਉੱਪਰ ਜਿਹੜੇ ਅੱਛੇ ਬਿਹਤਰੀਨ ਹੀਅਰਿੰਗ ਏਡ ਨੇ ਉਹਨਾਂ ਦੇ ਬਹੁਤ ਬਹੁਤ ਵੱਡਾ ਡਿਸਕਾਊਂਟ ਜਿਹੜਾ ਹੈਗਾ ਨਾ ਇਸ ਟਾਈਮ ਅਵੇਲੇਬਲ ਹੈ। ਤੇ ਅਗਰ ਕਿਸੇ ਨੂੰ ਵੀ ਮਹਿਸੂਸ ਹੈ, ਕਿਸੇ ਰਿਸ਼ਤੇਦਾਰ, ਕੋਈ ਬਜ਼ੁਰਗ ਅਹਿਬਾਬ ਕਿਸੇ ਨੂੰ ਚਾਹੀਦੇ ਨੇ, ਜਸਟ ਕਾਲ ਐਸ 416-792-8792। ਰਿਪੀਟ ਕਰਦਾ ਮੈਂ 416-792-8792। ਜੀ
ਅੱਛਾ ਜੀ, ਵੈਸੇ ਸਾਡੇ ਬੜੇ ਅਜ਼ੀਜ਼ ਨੇ ਕਪਿਲ ਸਾਹਿਬ, ਉਹਨਾਂ ਨੇ ਇੱਕ ਮੈਸੇਜ ਭੇਜਿਆ ਤੁਹਾਡੇ ਲਈ। ਉਹ ਕਹਿੰਦੇ ਆ ਕਿ ਤੁਹਾਡਾ ਜਿਹੜਾ ਫੋਨ ਨੰਬਰ ਹੈ ਨਾ ਉਹ ਬੜਾ ਆਰਾਮ ਦੇ ਨਾਲ ਸਮਝਿਆ ਜਾ ਸਕਦਾ ਹੈ ਜੇ ਤੁਸੀਂ ਇੱਦਾਂ ਕਰੋ। 416 ਸਭ ਨੂੰ ਯਾਦ ਹੀ ਹੈ, 792-8-792। ਵਾਜੀ ਵਾਹ, ਥੈਂਕ ਯੂ ਕਪਿਲ ਸਾਹਿਬ। ਉਹ ਕਹਿੰਦੇ ਏਦਾਂ ਬੜਾ ਵਧੀਆ ਤੁਹਾਡਾ ਨੰਬਰ, ਬੜਾ ਸ਼ਾਨਦਾਰ ਹੈ, ਕਹਿੰਦੇ ਏਦਾਂ ਹੋਰ ਵਧੀਆ ਅੰਡਰਸਟੈਂਡ ਹੋ ਜਾਏਗਾ ਕਿ 792 ਅਲੱਗ ਕਰੋ ਔਰ ਫਿਰ ਕਹੋ 8 ਫਿਰ 792। 416-792-8792, 416-792-8-792। ਕਿਆ ਬਾਤ ਹੈ, 792-792 ਦੋਵਾਂ ਹੈਗਾ, ਵਿੱਚ ਸਿਰਫ 8 ਲੱਗਣਾ। ਠੀਕ ਹੈ ਜੀ,
ਥੈਂਕ ਯੂ ਸਰ,
ਥੈਂਕ ਯੂ ਕਪਿਲ ਸਾਹਿਬ। ਔਰ ਸਰ ਅੱਜ ਇਸ਼ਰਾਜ ਸਾਹਿਬ ਕਲੀਅਰ ਟਾਕਿੰਗ ਟੂ ਯੂ, ਬਹੁਤ ਵਧੀਆ ਤੁਸੀਂ ਡਿਟੇਲ ਜਾਣਕਾਰੀ ਦਿੱਤੀ ਹੈ ਔਰ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਕਿਸ ਦਿਨ ਤੁਹਾਨੂੰ ਚੈਨਲ ਵਾਈ ਤੇ ਵੀ ਇਨਵਾਈਟ ਕਰੀਏ ਔਰ ਡਿਟੇਲ ਦੇ ਵਿੱਚ ਨਾ ਇਹਦੇ ਬਾਰੇ ਗੱਲਬਾਤ ਕਰੀਏ ਕਿ ਜਿਹੜੀ ਹੀਅਰਿੰਗ ਏਡ ਦੀ ਗੱਲ ਤਾਂ ਹੈ ਹੀ ਹੈ ਲੇਕਿਨ ਉਸ ਤੋਂ ਇਲਾਵਾ ਕਿ ਹੋਰ ਜਿਹੜੀ ਹੀਅਰਿੰਗ ਦੀਆਂ ਕੋਈ ਸਮੱਸਿਆਵਾਂ ਨੇ, ਚੈਲੰਜਸ ਨੇ ਉਹ ਕੀ ਨੇ ਔਰ ਉਹਨਾਂ ਦੇ ਨਾਲ ਹੋਰ ਕਿਸ ਤਰ੍ਹਾਂ ਮਾਮਲਾ ਖਰਾਬ ਹੋ ਸਕਦਾ ਹੈ ਔਰ ਜੇ ਤੁਸੀਂ ਠੀਕ ਰੱਖਣਾ ਹੈ ਤਾਂ ਕਿੱਦਾਂ ਤੁਸੀਂ ਹੀਰਮੈਕਸ ਤੇ ਸ਼ਰਾਜ ਸਾਹਿਬ ਨਾਲ ਸੰਪਰਕ ਕਰੋ ਔਰ ਇਹਦੇ ਤੋਂ ਬਚਾਵ ਕੀਤਾ ਜਾ ਸਕਦਾ ਹੈ। ਥੈਂਕ ਯੂ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ
ਥੈਂਕ ਯੂ ਸਰ
ਥੈਂਕ ਯੂ ਥੈਂਕ ਯੂ ਔਰ ਸਵਾਗਤ ਕਰਦੇ ਹਾਂ ਵਿਰਕ ਸਾਹਿਬ ਦਾ, ਵੈਲਕਮ ਕਰ ਲਵਾਂਗੇ ਸਿਰਫ ਫਿਰ ਮਨਸੂਰ ਚੀਮਾ ਸਾਹਿਬ ਔਰ ਬਹੁਤ ਸਾਰੇ ਕਾਲਰਸ ਵੇਟ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਲੈਂਦੇ ਚਲੇ ਜਾਈਏ। ਵਿਰਕ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ ਜੀ? ਠੀਕ ਹੈ
ਬਿਲਕੁਲ, ਕਿਰਪਾ ਛੋਟਾ ਵੀਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਵਿੱਚ ਰੱਖੋ ਰਵੋ
ਤੇ
ਖਿਆਲ ਰੱਖਦੇ ਭਰਾ ਦਾ ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ ਜੀ।
ਥੈਂਕ ਯੂ ਜੀ, ਯੈਸ ਵੀ ਸਪੋਰਟ ਜੀ, ਵਿਸ਼ਿੰਗ ਯੂ ਆਲ ਦਾ ਬੈਸਟ ਵਿਰਕ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
ਕੁਛ ਬੋਲ ਸਕਦਾ?
ਹਾਂਜੀ ਹਾਂਜੀ, ਪਲੀਜ਼ ਗੋ ਅਹੈਡ। ਹਾਂਜੀ,
ਇਸ ਵਿੱਚ ਤੁਸੀਂ ਸਵੇਰੇ ਸ਼ਾਹਰੁਖ ਖਾਨ ਜੀ ਦੀ ਗੱਲ ਕਰ ਰਹੇ ਸੀ, ਹੋਰ ਐਕਟਰਾਂ ਦੀ ਗੱਲ ਕਰ ਰਹੇ ਸੀ ਸਾਰਿਆਂ ਦੀ, ਉਹਨਾਂ ਦੇ ਪਰਿਵਾਰਾਂ ਦੀ, ਉਹਨਾਂ ਦੇ ਬੱਚਿਆਂ ਦੀ, ਸਾਰੇ ਐਕਟਿੰਗ ਵਿੱਚ ਆਏ, ਫਿਲਮ ਇੰਡਸਟਰੀ ਵਿੱਚ ਆਏ
ਜੀ ਜੀ,
ਤੇ ਯੂਜੁਅਲੀ ਜਿਹੜਾ ਸਮਾਜ ਹੈ ਉਹ ਜਦੋਂ ਇੰਜੀਨੀਅਰ, ਡਾਕਟਰ, ਹੋਰ ਵੈਲ ਕੁਆਲੀਫਾਈਡ ਪ੍ਰੋਫੈਸ਼ਨਲ ਲਾਈਨ ਤੋਂ ਜਿਹੜੇ ਬੱਚੇ ਆਉਂਦੇ ਨੇ ਵਿੱਚ ਆਉਂਦੇ ਨੇ, ਫਿਰ ਸਮਾਜ ਉਹਨਾਂ ਦੇ ਪੇਰੈਂਟਸ ਦੀ ਗੱਲ ਕਰਦਾ, ਜਿਹਦੇ ਪਿਤਾ ਜੀ ਇਸ ਤਰ੍ਹਾਂ ਸੀਗੇ, ਇਸੇ ਲਾਈਨ ਚ ਸੀਗੇ, ਗ੍ਰੈਂਡਫਾਦਰ ਵੀ ਇਸੇ ਲਾਈਨ ਚ ਸੀ, ਇਹ ਬਹੁਤ ਵਧੀਆ ਪਰਫਾਰਮ ਕਰ ਰਿਹਾ, ਚੰਗੀ ਗੱਲ ਹੈ। ਉਹ ਐਕਟਰਾਂ ਦੇ ਪੇਰੈਂਟਸ ਦੀ ਵੀ ਗੱਲ ਕਰੀ ਜਾਂਦੀ ਹੈ, ਉਹਨਾਂ ਦੇ ਅੱਗੇ ਐਕਟਰ ਵਧੀਆ ਕਰ ਰਹੇ ਨੇ ਸਾਰਾ ਕੁਛ। ਇੱਕ ਪੋਲੀਟਿਕਸ ਇੱਕ ਬੜੀ ਮੰਦਭਾਗੀ ਲਾਈਨ ਹੈ ਯੁੱਧਵੀਰ ਜੀ, ਜਿਹਦੇ ਵਿੱਚ ਪੋਲੀਟੀਸ਼ੀਅਨ ਦੇ ਬੱਚੇ ਜਦੋਂ ਪੋਲੀਟਿਕਸ ਵਿੱਚ ਆਉਂਦੇ ਨੇ ਉਹਨਾਂ ਨੂੰ ਪਰਿਵਾਰਵਾਦ, ਪਤਾ ਨੀ ਕਿੰਨੇ ਕੁ ਨਾਂ ਭੈੜੇ ਤੋਂ ਭੈੜੇ ਯੂਜ ਕਰਕੇ ਤੇ ਉਹਨਾਂ ਨੂੰ ਡੀਮੋਰਲਾਈਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੀਤਾ ਜਾਂਦਾ। ਇਹ ਕਿਉਂ ਸਮਾਜ ਦੇ ਵਿੱਚ ਇਹਦੇ ਤੇ ਕਿਉਂ ਸਮਾਜ ਇਸ ਤਰ੍ਹਾਂ ਸੋਚਦਾ ਕਿ ਪੋਲੀਟੀਸ਼ੀਅਨਾਂ ਦੇ ਬੱਚੇ ਉਹ ਸਮਾਜ ਪੋਲੀਟਿਕਸ ਵਿੱਚ ਆਉਂਦੇ ਨੇ ਤੇ ਉਹ ਘਟੀਆ ਰੋਲ ਪਲੇ ਕਰਨਗੇ, ਤੇ ਜੇ ਪ੍ਰੋਫੈਸ਼ਨਲ ਦੇ ਬੱਚੇ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਜਾਂਦੇ ਨੇ, ਆਪਣੇ ਪੇਰੈਂਟਸ ਦੀ ਲਾਈਨ ਨੂੰ ਅਡੋਪਟ ਕਰਦੇ ਨੇ ਤੇ ਉਹ ਵਧੀਆ। ਇਹ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਔਰ ਮੋਦੀ ਸਾਹਿਬ ਨੇ ਤਾਂ ਵੈਸੇ ਛੱਡ ਹੀ ਦਿੱਤੀ ਹੈ, ਹੁਣ ਪਹਿਲਾਂ ਪਰਿਵਾਰਵਾਦ ਤੇ ਅਟੈਕ ਕਰਦੇ ਸੀ, ਪਹਿਲੇ ਇਲੈਕਸ਼ਨ ਹੋਇਆ 102 ਵੋਟ ਸੀਟਾਂ ਤੇ ਪਹਿਲੇ ਪੜਾਅ ਦਾ, ਹੁਣ ਉਹਨਾਂ ਨੇ ਪਾਰਟੀ ਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਫੈਮਿਲੀਵਾਦ ਨੂੰ ਕ੍ਰਿਟੀਸਾਈਜ਼ ਕਰਨਾ ਛੱਡ ਦਿੱਤਾ ਕਿ ਉਹ ਵਰਕ ਨਹੀਂ ਤਾਂ ਕਰਦਾ, ਹੁਣ ਪਾਰਟੀ ਨੂੰ ਅਟੈਕ ਕਰੀਏ ਤੇ ਉਹ ਚੰਗੀ ਗੱਲ ਹੈ। ਚਲੋ ਬਾਕੀ ਲੀਡਰ ਵੀ ਸਮਝਣਗੇ, ਬਾਕੀ ਸਮਾਜ ਵੀ ਸਮਝੇਗਾ, ਪਰਿਵਾਰਾਂ ਦੇ ਜਿਹੜੇ ਪ੍ਰੋਫੈਸ਼ਨਲ ਆਪਣੇ ਪੇਰੈਂਟਸ ਦੇ ਪ੍ਰੋਫੈਸ਼ਨ ਨੂੰ ਬੱਚੇ ਅਡੋਪਟ ਕਰਦੇ ਨੇ ਉਹਨਾਂ ਦੀ ਵੀ ਰਿਸਪੈਕਟ ਹੋਣੀ ਚਾਹੀਦੀ ਹੈ, ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ ਜੀ।
ਜੀ ਵਿਚ ਸਾਹਿਬ, ਇਹ ਹਰੇਕ ਫੀਲਡ ਚ ਹੁੰਦਾ ਹੈ, ਹਾਂ ਪੋਲੀਟਿਕਸ ਦੇ ਵਿੱਚ ਇਸ ਲਈ ਥੋੜਾ ਜ਼ਿਆਦਾ ਸਵਾਲ ਇਹਦੇ ਤੇ ਖੜੇ ਹੋ ਜਾਂਦੇ ਆ, ਕਿਉਂਕਿ ਪੋਲੀਟਿਕਸ ਕੀ ਹੁੰਦਾ ਹੈ ਕਿ ਕਈ ਵਾਰ ਵਿਦ ਯੂ ਰਿਸਪੈਕਟ ਕਹਿਣਾ ਚਾਹੁੰਦਾ ਹੈ ਕਿ ਕਈ ਵਾਰ ਜਿਹੜਾ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਹੈ ਉਹ ਕਈ ਵਾਰ ਨਹੀਂ ਵੀ ਡਿਜ਼ਰਵਿੰਗ ਹੁੰਦਾ, ਪਰ ਫਿਰ ਵੀ ਤੁਸੀਂ, ਔਰ ਉਹ ਇਲੈਕਟਿਡ ਵੀ ਨਹੀਂ ਹੁੰਦਾ ਔਰ ਫਿਰ ਵੀ ਤੁਸੀਂ ਉਹਨੂੰ ਕੁਰਸੀ ਦੇ ਦਿੰਦੇ ਹੋ ਜੋ ਬਹੁਤ ਰਿਸਪੋਂਸੀਬਲ ਪੋਜੀਸ਼ਨ ਹੈ, ਔਰ ਜਿਹੜਾ ਸਿਆਸਤ ਦੇ ਵਿੱਚ ਤੁਸੀਂ ਇਲੈਕਟ ਹੁੰਦੇ ਹੋ ਉਹ ਟੈਕਸਪੇਅਰ ਦੀ ਮਨੀ ਨਾਲ ਤੁਹਾਡਾ ਖਰਚਾ ਚੱਲ ਰਿਹਾ ਤੇ ਇਸ ਕਾਰਨ ਉੱਥੇ ਕ੍ਰਿਟੀਸਿਜ਼ਮ ਹਲਕਾ ਜਿਹਾ ਜ਼ਿਆਦਾ ਹੋਣਾ ਜਾਇਜ਼ ਹੈ, ਬਿਲਕੁਲ ਠੀਕ ਹੈ, ਮੈਂ ਉਹਨੂੰ ਗਲਤ ਨਹੀਂ ਸਮਝਦਾ। ਉਹ ਤੁਹਾਡੇ ਸਾਹਮਣੇ ਬੜੇ ਸਾਰੇ ਐਗਜ਼ਾਮਪਲਸ ਨੇ ਕਿ ਫਰਕ ਕਰ ਲਓ ਲਾਲੂ ਪ੍ਰਸਾਦ ਯਾਦਵ ਜੀ ਚੀਫ ਮਿਨਿਸਟਰ ਸਾਹਿਬ ਤੇ ਜਾ ਰਹੇ ਨੇ ਜੇਲ੍ਹ ਦੇ ਵਿੱਚ ਤੇ ਉਹ ਚਾਬੀਆਂ ਪਕੜਾ ਕੇ ਜਾ ਰਹੇ ਨੇ ਆਪਣੀ ਘਰਵਾਲੀ ਨੂੰ। ਜਿਹੜਾ ਚੀਫ ਮਿਨਿਸਟਰ ਸਾਹਿਬ ਦਾ ਔਰ ਉਹਨਾਂ ਦੇ MLAs ਦਾ ਔਰ ਜਿੰਨੇ ਉਹਨਾਂ ਦਾ ਸਟਾਫ ਦਾ ਸਾਰਾ ਜਿਹੜਾ ਖਰਚਾ ਹੈ ਉਹ ਟੈਕਸਪੇਅਰ ਦੀ ਮਨੀ ਨਾਲ ਚੱਲਦਾ ਹੈ, ਔਰ ਤੁਸੀਂ ਇਲੈਕਟਿਡ ਰਿਪ੍ਰੈਜੈਂਟੇਟਿਵ ਹੋ, ਤੁਹਾਡੀ ਵਾਈਫ ਇੱਕ ਇਲੈਕਟਿਡ ਰਿਪ੍ਰੈਜੈਂਟੇਟਿਵ ਨਹੀਂ ਹੈ, ਤੁਸੀਂ ਲਾਲੂ ਔਰ ਤੁਸੀਂ ਜੇਲ੍ਹ ਕਰਪਸ਼ਨ ਦੇ ਚਾਰਜ ਜਾ ਰਹੇ ਹੋ, ਉੱਥੇ ਤੁਸੀਂ ਪਰਿਵਾਰਵਾਦ ਲੈ ਕੇ ਆ ਗਏ ਹੋ, ਠੀਕ ਹੈ। ਨੰਬਰ 1 ਪੁਆਇੰਟ, ਨੰਬਰ 2 ਅੱਜ ਵੀ ਲਾਲੂ ਪ੍ਰਸਾਦ ਯਾਦਵ ਜੀ ਦਾ ਸਾਰਾ ਧਿਆਨ ਇਸ ਗੱਲ ਤੇ ਲੱਗਾ ਹੈ ਕਿ ਬੇਟਾ ਤੇਜਸਵੀ ਯਾਦਵ ਚੀਫ ਮਿਨਿਸਟਰ ਬਣ ਜਾਏ, ਇੱਕ ਪੂਰੀ ਏਡੀ ਬੜੀ ਸਟੇਟ। ਇਸ ਕਾਰਨ ਪਰਿਵਾਰਵਾਦ ਤੇ ਇਲੈਕਸ਼ਨ ਜਿਹੜੇ ਪੋਲੀਟੀਕਲ ਸਿਸਟਮ ਆ ਉੱਥੇ ਸਵਾਲ ਜ਼ਿਆਦਾ ਖੜੇ ਹੁੰਦੇ ਆ। ਨੰਬਰ 3 ਅੱਜ ਕਾਂਗਰਸ ਪਾਰਟੀ ਦੀ ਜੇ ਅਸੀਂ ਗੱਲ ਕਰੀਏ, ਠੀਕ ਹੈ, ਤੇ ਨਹਿਰੂ ਜੀ ਤੋਂ ਬਾਅਦ ਕਿਆ ਇੰਦਰਾ ਗਾਂਧੀ ਜੀ ਇਹਦੇ ਕਾਬਿਲ ਸੀ ਨਹੀਂ ਕਾਬਿਲ ਹੈ ਉੱਤੇ ਤਾਂ ਡਿਸਕਸ਼ਨ ਹੋ ਸਕਦੀ ਹੈ, ਬਟ ਇੰਦਰਾ ਗਾਂਧੀ ਜੀ ਤੋਂ ਬਾਅਦ ਰਾਜੀਵ ਗਾਂਧੀ ਜੀ ਦਾ ਕੀ ਤਜਰਬਾ ਸੀਗਾ? ਉਹ ਤੇ ਜਹਾਜ਼ ਉਡਾਇਆ ਕਰਦੇ ਸੀ, ਪਾਇਲਟ ਸੀਗੇ, संजय गांधी जी की डेथ हुई, राजीव गांधी जी ने लिया के ते फिट कर दिता गया। और जिदा ही श्रीमती इंदिरा गांधी जी की डेथ हुई 1984 ओवरवेलमिंग मेजोरिटी दे नाल गांधी साहब नू मैंडेट देता गया। की उन्होंने किया पंजा साल अच्छा अगे बड़े सारे किस्से मैं सुना सकता बट इन द इंटरस्ट ऑफ टाइम चलो असी राजीव गांधी जी दे भी मान लिया कि ठीक है जी ठीक है। देश की 100 साल पुरानी पार्टी सब तो बड़ी पार्टी राजीव गांधी जी तो बाद सोनिया गांधी जी ने आके संभाल ली। चलो मनिया थोड़ा बहुत सोनिया गांधी जी ने भी सियासत जरूर सीखी होगी बट होरां दी की कॉन्ट्रीब्यूशन सी उस वे चलो मन लिया ठीक है जी उत्थे तक भी मान लिया लोगों ने। अगे राहुल गांधी जी सिर्फ इस कारण एक देश की सब तो पुरानी पार्टी की कमान एको परिवार को दी गई कि वो परिवार ही सब कुछ है तो फिर ए लोगों का सवाल खड़े करना जायज है क्या पिछले 100 साल गांधी परिवार तो अलावा कोई जमया ही नहीं जिहड़ा कि कांग्रेस पार्टी की सियासत पकड़ सकता है। कांग्रेस के बड़े बड़े दिग्गज ने कांग्रेस पार्टी के इंटलैक्चुअल लैवल से देख लो तुम नॉलेज के लैवल से देख लो मेहनत के लैवल से देख लो किन्ने लोग ने फिर की कारण है कि कांग्रेस पार्टी की जिहड़ी कमान है वह हाई कमान को ही रही हमेशा यह जिहड़ा हाई कमान कल्चर है एक ही परिवार का इहदे ते ऑब्जेक्शन लोगों नूं हुंदी है। मैं नहीं कहिंदा कि वह सही है गलत है लेकिन ऑब्जेक्शन करना सही है क्योंकि जब तुसी एक पार्टी दे उते 100 साल पुरानी पार्टी है सब तो पुरानी और उहदा नुकसान भी साफ नजर आ रहा थोड़े सामने अज देखो राहुल गांधी जी नूं किन्नी वार लॉन्च किया गया 2007 दियां तुसी इलैक्शन देख लो स्टेट इलैक्शन उत्थे लॉन्च होए ने 2009 दियां ठीक है नी 2009 दियां इलैक्शन डॉक्टर मनमोहन सिंह नूं तुसी बाहर कढ लैंदे तो इन्होंने हार जाणी सी 2014 च राहुल गांधी जी लॉन्च किए गए ਉਹਨਾਂ ਦੀ ਹਾਲਤ ਤੁਸੀਂ ਦੇਖ ਲਈ 2017 ਉੱਤਰ ਪ੍ਰਦੇਸ਼ ਦੇ ਵਿੱਚ ਕੀ ਹੋਇਆ ਰਾਹੁਲ ਗਾਂਧੀ ਜੀ ਦਾ ਤੁਸੀਂ ਦੇਖ ਲਿਆ 2019 ਦੇ ਵਿੱਚ ਕੀ ਹੋਇਆ ਰਾਹੁਲ ਗਾਂਧੀ ਜੀ ਉਹ ਤੁਸੀਂ ਦੇਖ ਲਿਆ ਹੁਣ ਫਿਰ ਰਾਹੁਲ ਗਾਂਧੀ ਜੀ ਕਮਾਂਡ ਕਰ ਰਹੇ ਨੇ ਨਹੀਂ ਦੇਸ਼ ਇਸ ਚੀਜ਼ ਤੇ ਪਰਿਵਾਰਵਾਦ ਜਿਹੜੀ ਜਦੋਂ ਹੁੰਦਾ ਫਿਰ ਲੋਕਾਂ ਦੇ ਸਵਾਲ ਜਿਹੜੇ ਉਹ ਖੜੇ ਹੁੰਦੇ ਇੱਕ ਐਕਟਰ ਆਪਣੇ ਬੇਟੇ ਨੂੰ ਐਕਟਰ ਬਣਾ ਦੇਗਾ ਮੂਵੀ ਫਲੋਪ ਹੋ ਜਾਏਗੀ ਮੈਂ ਕਹਿੰਦਾ ਜੀ ਘੱਟੋ ਘੱਟ 15 ਮੈਂ ਸੁਪਰ ਸਟਾਰ ਦੇ ਨਾਮ ਲਵਾਂਗਾ 15 ਸੁਪਰ ਸਟਾਰ ਜਿਨ੍ਹਾਂ ਦੇ ਬੇਟੇ ਸੁਪਰ ਫਲੋਪ ਹੋ ਗਏ ਅੱਜ 90% ਲੋਕਾਂ ਦਾ ਕੋਈ ਨਾਮ ਨਹੀਂ ਜਾਣਦਾ ਤੁਸੀਂ ਜਾਣਦੇ ਹੋ ਰਾਜਕੁਮਾਰ ਸਾਹਿਬ ਦੇ ਬੇਟੇ ਦਾ ਕੀ ਨਾਮ ਸੀਗਾ ਜਾਨੀ ਉਹ ਇਦਾਂ ਕਰਕੇ ਆਉਂਦੇ ਸੀਗੇ ਤੇ ਸਕਰੀਨ ਹਿਲਾ ਰੱਖਿਆ ਰੱਖ ਦਿੰਦੇ ਸੀ ਉਸ ਬੰਦੇ ਰਾਜਕੁਮਾਰ ਸਾਹਿਬ ਦੇ ਬੇਟੇ ਦਾ ਨਾਮ ਨਹੀਂ ਕੋਈ ਜਾਣਦਾ ਅੱਜ ਠੀਕ ਹੈ ਸੋ ਉਹਦਾ ਕਹਿਣ ਦਾ ਮਤਲਬ ਕੀ ਹੈ ਜੋ ਕਿਸ਼ੋਰ ਕੁਮਾਰ ਸਾਹਿਬ ਨੂੰ ਖਿਆਤੀ ਮਿਲੀ ਉਹਨਾਂ ਦੇ ਬੇਟੇ ਅਮਿਤ ਕੁਮਾਰ ਨੂੰ ਮਿਲੀ ਨਹੀਂ ਉਹਨਾਂ ਦੇ ਬੇਟੇ ਦੇ ਗਾਣੇ ਵੀ ਕਈ ਲੋਕ ਸਮਝਦੇ ਕਿਸ਼ੋਰ ਕੁਮਾਰ ਸਾਹਿਬ ਨੇ ਗਾਏ ਆ ਉਹਨਾਂ ਦੇ ਬੇਟੇ ਨੂੰ ਨਹੀਂ ਉਹ ਤੁਸੀਂ ਦੇਖੋ ਉਹਨਾਂ ਫੀਲਡ ਚ ਇਸ ਲਈ ਕ੍ਰਿਟਿਸਮ ਘੱਟ ਹੁੰਦਾ ਉਹਦੇ ਚ ਤੁਸੀਂ ਲੈ ਵੀ ਆਓਗੇ ਸੁਨੀਲ ਗਵਾਸਕਰ ਦੇ ਬੇਟੇ ਦਾ ਨਾਮ ਨਹੀਂ ਤੁਸੀਂ ਜਾਣਦੇ ਹੋਗੇ ਰੋਹਨ ਗਵਾਸਕਰ ਠੀਕ ਨੇ ਸੁਨੀਲ ਗਵਾਸਕਰ ਸਾਹਿਬ ਕੀ ਕਰ ਲੈਂਦੇ ਜਦੋਂ ਉਹਦਾ ਫੀਲਡ ਦੇ ਵਿੱਚ ਬੱਚਾ ਆਪਣੇ ਦਮ ਤੇ ਚੱਲ ਸਕਦਾ ਨਹੀਂ ਤੇ ਨਹੀਂ ਚੱਲੇਗਾ ਫਲੋਪ ਹੋ ਜਾਏਗਾ ਕੋਸ਼ਿਸ਼ ਕਰਦੇ ਨੇ ਪੇਰੈਂਟਸ ਠੀਕ ਨੇ ਅੱਜ ਸ਼ਾਹਰੁਖ ਖਾਨ ਦੀ ਮੈਂ ਉਹੀ ਜੋ ਸਵੇਰੇ ਵੀ ਐਗਜ਼ਾਮਪਲ ਦੇ ਰਿਹਾ ਸੀ ਅਭਿਸ਼ੇਕ ਬੱਚਨ ਸਾਹਿਬ ਬ੍ਰਿਲੀਅੰਟ ਐਕਟਰ ਨੇ ਵਧੀਆ ਐਕਟਰ ਨੇ ਬਟ ਮੈਂ ਇੱਕ ਦਿਨ ਆਫਿਸ ਵੀ ਜ਼ਿਕਰ ਕਰ ਰਿਹਾ ਸੀ ਐਕਟਰ ਔਰ ਸਟਾਰ ਫਰਕ ਹੁੰਦਾ ਸਟਾਰ ਪਤਾ ਕੌਣ ਹੁੰਦਾ ਸਟਾਰ ਹੁੰਦਾ ਕਿ ਸ਼ਾਹਰੁਖ ਖਾਨ ਸਾਹਿਬ ਜਦੋਂ ਕਮਰੇ ਦੇ ਵਿੱਚ ਐਂਟਰ ਕਰਦੇ ਨਾ ਤਾਂ ਲੋਕਾਂ ਦੀਆਂ ਨਿਗਾਹਾਂ ਵਿਦ ਹੀ ਹੈਜ਼ ਦੈਟ ਕਰਿਜ਼ਮਾ ਜਦੋਂ ਫੌਜੀ ਟੀਵੀ ਸੀਰੀਅਲ ਚ ਆਏ ਅਸੀਂ ਦੇਖਦੇ ਸੀਗੇ ਵੈਨ ਵੀ ਵਰ ਯੰਗ ਜਦੋਂ ਫੌਜੀ ਟੀਵੀ ਸੀਰੀਅਲ ਚ ਆਏ ਉਹ ਕਹਿੰਦੇ ਯਾਰ ਲੜਕੇ ਮੈਂ ਦਮ ਹੈ ਇਹ ਸ਼ਾਹਰੁਖ ਖਾਨ ਸਾਹਿਬ ਦਾ ਕਰਿਜ਼ਮਾ ਸੀਗਾ ਉਸ ਵੇਲੇ ਠੀਕ ਹੈ ਅਭਿਸ਼ੇਕ ਬੱਚਨ ਸਾਹਿਬ ਦੇ ਅੰਦਰ ਇੱਕ ਵਧੀਆ ਐਕਟਰ ਨੇ ਤੁਸੀਂ ਗੁਰੂ ਮੂਵੀ ਦੇਖੋ ਉਹਨਾਂ ਦੀ ਮਨੀ ਰਤਨਮ ਸਾਹਿਬ ਦੀ ਤੁਸੀਂ ਫੈਨ ਹੋ ਜਾਓਗੇ ਮਨੀ ਰਤਨ ਸਾਹਿਬ ਤਾਂ ਚਲੋ ਕਮਾਲ ਦੀ ਗੱਲ ਹੈ ਹੀ ਹੈ ਪਰ ਅਭਿਸ਼ੇਕ ਬੱਚਨ ਸਾਹਿਬ ਦੇ ਤੁਸੀਂ ਫੈਨ ਹੋ ਜਾਓਗੇ ਲੇਕਿਨ ਮੁਹੰਮਦ ਰਫੀ ਸਾਹਿਬ ਦੇ ਬੇਟੇ ਦਾ ਨਾਮ ਦੱਸੋ ਮੈਨੂੰ ਕਪਿਲ ਜੀ ਨੇ ਮੈਸੇਜ ਭੇਜਿਆ ਠੀਕ ਹੈ ਸ਼ਾਹਿਦ ਮੁਹੰਮਦ ਰਫੀ ਸਾਹਿਬ ਦੇ ਬੇਟੇ ਦਾ ਨਾਮ ਨਾ ਕੋਈ ਜਾਣਦਾ ਹੋਏਗਾ ਉਹ ਮੁਹੰਮਦ ਰਫੀ ਸਾਹਿਬ ਸੋ ਉਹ ਬਾਕੀ ਜਿਹੜੇ ਫੀਲਡ ਨੇ ਉੱਥੇ ਪਬਲਿਕ ਡਿਸਾਈਡ ਕਰਦੀ ਹੈ ਕਿਉਂਕਿ ਪਬਲਿਕ ਫੌਰਨ ਰਿਜੈਕਟ ਕਰ ਦਿੰਦੇ ਤੁਹਾਡੇ ਟੈਲੈਂਟ ਤੇ ਪ੍ਰੋਬਲਮ ਜਿਹੜੇ ਇਸ ਕਾਰਨ ਇਹਨਾਂ ਲੋਕਾਂ ਦਾ ਕ੍ਰਿਟੀਸਿਜ਼ਮ ਹੁੰਦਾ ਹੈ ਕਿਉਂਕਿ ਇੱਥੇ ਇਹ ਪਬਲਿਕ ਮਨੀ ਦੇ ਉੱਤੇ ਤੁਸੀਂ ਟੈਕਸਪੇਅਰ ਦੀ ਮਨੀ ਦੇ ਉੱਤੇ ਹੈਗੇ ਤੁਹਾਡੀ ਆਪਣੀ ਤਾਂ ਕੋਈ ਕਮਾਈ ਹੈ ਨਹੀਂ ਅੱਜ ਮੈਂ ਇੱਕ ਸਿੰਪਲ ਜੀ ਗੱਲ ਕਹਿ ਰਿਹਾ ਅੱਜ ਵਿਰਕ ਸਾਹਿਬ ਨੇ ਇੱਕ ਤੁਹਾਡੇ ਕੋਲ ਇੱਕ ਆਟੋ ਦੀ ਡੀਲਰਸ਼ਿਪ ਹੋਵੇ ਵਿਰਕ ਸਾਹਿਬ ਠੀਕ ਹੈ ਨਹੀਂ ਤੇ ਵਿਰਕ ਸਾਹਿਬ ਫੈਸਲਾ ਕਰਦੇ ਨੇ ਕਿ ਜੀ ਮੇਰਾ ਬੇਟਾ ਇਹ ਜਿਹੜੀ ਆਟੋ ਦੀ ਡੀਲਰਸ਼ਿਪ ਹੈ ਹੋਂਡਾ ਕਾਰ ਹੋਂਡਾ ਦੀ ਤੁਹਾਡੇ ਕੋਲ ਡੀਲਰਸ਼ਿਪ ਹੋਵੇ ਤੇ ਮੇਰਾ ਬੇਟਾ ਚਲਾਏਗਾ ਕੋਈ ਦਿੱਕਤ ਨਹੀਂ ਹੈ ਤੁਹਾਡਾ ਪੈਸਾ ਕਮਾਇਆ ਵਿਰਕ ਸਾਹਿਬ ਦਾ ਤੁਹਾਡੀ ਆਪਣੀ ਆਟੋ ਦੀ ਡੀਲਰਸ਼ਿਪ ਹੈ ਤੁਸੀਂ ਬੇਟੇ ਨੂੰ ਬਿਠਾਓ ਜਾਂ ਖੁਦ ਬੈਠੋ ਜਾਂ ਕਿਸੇ ਨੂੰ ਬਾਹਰ ਬਿਠਾਓ ਤੁਹਾਡੀ ਆਪਣੀ ਮਲਕੀਅਤ ਹੈ ਠੀਕ ਹੈ ਨੀ ਕੋਈ ਕਿਉਂਕਿ ਤੁਹਾਡਾ ਪੈਸਾ ਕਮਾਇਆ ਸਰ ਤੁਸੀਂ ਜ਼ਿੰਦਗੀ ਲਗਾਈ ਹੈ ਕੋਈ ਤੁਹਾਨੂੰ ਕੁਐਸਚਨ ਨਹੀਂ ਕਰੇਗਾ ਲੇਕਿਨ ਜਦੋਂ ਤੁਸੀਂ ਚੀਫ ਮਿਨਿਸਟਰ ਹੋ ਪ੍ਰਧਾਨ ਮੰਤਰੀ ਹੋ ਲੋਕਾਂ ਦੇ ਪੈਸੇ ਦੇ ਕੰਮ ਚੱਲ ਰਿਹਾ ਬਈ ਤੁਹਾਡਾ ਆਪਣਾ ਪੈਸਾ ਥੋੜੀ ਹੈ ਲੋਕ ਜਦ ਪੈਸਾ ਦੇਣਗੇ ਉੱਥੇ ਤੁਸੀਂ ਇਨਕੋਮਪੀਟੈਂਟ ਬੰਦੇ ਨੂੰ ਆਪਣੇ ਬੇਟੇ ਨੂੰ ਆਪਣੀ ਵਾਈਫ ਨੂੰ ਸਿਰਫ ਲਿਆ ਕੇ ਬਿਠਾ ਦਿੰਦੇ ਹੋ ਉਹ ਲੋਕ ਫਿਰ ਕੁਸ਼ਚਨ ਕਰਨਗੇ ਕਰਨਗੇ ਤੁਸੀਂ ਲਾਈਨ ਹੋਲਡ ਕਰਨਾ ਮਨਸੂਰ ਚੀਮਾ ਜੀ
ਤੁਸੀਂ ਸਾਡਾ ਵਿੱਚ ਕੀ ਆ ਰਿਹਾ ਠੀਕ ਹੈ ਮੈਂ ਜ਼ਿਆਦਾ ਨਹੀਂ ਲਵਾਂਗਾ ਸ਼ੂ ਸੈਕੰਡ ਪਲੀਜ਼
ਮੈਂ ਆ ਰਿਹਾ ਵਾਪਸ ਤੁਹਾਡੇ ਕੋਲ ਆ ਰਿਹਾ ਵਾਪਸ ਇੱਕ ਸੈਕੰਡ ਵਾਪਸ ਆ ਰਿਹਾ ਮਨਸੂਰ ਚੀਮਾ ਵੀਰ ਜੀ ਪੈਰੀ ਪੈਣਾ ਜੀ ਕੀ ਹਾਲ ਹੈ ਠੀਕ ਹੈ
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਆਪਣਾ ਛੋਟੇ ਵੀਰ ਵਿਰਕ ਸਾਹਿਬ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਛੋਟੇ ਵੀਰ
ਵਾਲੇਕੁਮ
ਸਲਾਮ ਜੀ ਸਾਰਿਆਂ ਵਿੱਚ ਛੋਟੇ ਨੇ ਵਿਰਕ ਸਾਹਿਬ
ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਸਾਰਿਆਂ ਤੋਂ ਛੋਟੇ ਨੇ ਛੋਟੇ ਵੀਰ ਨੇ ਸਾਡੇ ਸਾਰੇ
ਸਾਡੇ ਛੋਟੇ ਵੀਰ ਨੇ ਤੁਹਾਨੂੰ ਛੋਟੇ ਆਉਂਦੇ
ਨੇ ਮੈਨੂੰ ਤਾਂ ਜਿਹੜੇ ਨਾਂ ਨਾਲ ਮਰਜ਼ੀ ਬੁਲਾ ਲਓ ਮੈਂ ਤੇ ਉਹਨੂੰ ਵੀ ਐਕਸੈਪਟ ਕਰ ਲੈਣਾ ਵਾ ਉਹਨੂੰ ਹੀ ਮੰਨਦਾ ਵਾ ਉਹਨੂੰ ਹੀ ਸਿਰ ਮੱਥੇ ਕਬੂਲ ਕਰ ਲੈਣਾ
ਨਹੀਂ ਵੀਰਾ ਸਾਹਿਬ ਜਿੰਨਾ ਚਿਰ ਤੁਸੀਂ ਕੁਵਾਰੇ ਹੋ ਉਹਨਾਂ ਚਿਰ ਸਭ ਤੋਂ ਛੋਟੇ ਹੀ ਰਹਿਣਾ ਤੁਸੀਂ
ਤੁਸੀਂ ਹੋਰ ਡਿਗਰੀ ਦਿੰਦੇ ਤੇ ਇਹ ਨਾ ਕਰਿਆ ਕਰੋ
ਜੀ 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 ਸਾਹਿਬ
ਜਦਵੀਰ ਜੀ ਆਪਣੇ ਕੋਲ ਟੋਬਰਮ ਡੇਰੀ ਤੇ ਆਪਣਾ ਪਾਰਕਿੰਗ ਟਰੱਕ ਟ੍ਰੇਲਰ ਪਾਰਕਿੰਗ ਜਿੰਨੀ ਵੀ ਕਿਸੇ ਨੂੰ ਚਾਹੀਦੀ ਹੋਵੇ ਟਰੱਕ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ ਇਸ ਟਾਈਮ ਪ੍ਰਾਈਮ ਲੋਕੇਸ਼ਨ ਹੈ ਫੋਨ ਨੰਬਰ ਜੇ 6478871442 6478871442 ਜਦਵੀਰ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ
ਥੈਂਕ ਯੂ ਬਹੁਤ ਸ਼ੁਕਰੀਆ ਜੀ ਔਰ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਰਿਕੁਐਸਟ ਆ ਕਾਲਰਸ ਨੂੰ ਵੇਟ ਕਰ ਲੈਣ ਕਿਉਂਕਿ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਮੇਂ ਚੱਡਾ ਸਾਹਿਬ ਸੋ ਉਹਨਾਂ ਦਾ ਮੈਂ ਸਵਾਗਤ ਕਰ ਲਵਾਂ ਉਹਨਾਂ ਦੇ ਨਾਲ ਬੜੀ ਵਧੀਆ ਇੰਟਰਸਟਿੰਗ ਡਿਸਕਸ਼ਨ ਹੈ ਜੋ ਮੈਂ ਕਰਨਾ ਚਾਹੁੰਦਾ ਫਿਰ ਤੁਹਾਡੇ ਸਾਰਿਆਂ ਦੀ ਕਾਲ ਦੇ ਇਸੇ ਤਰ੍ਹਾਂ ਸਰ ਜਾਰੀ ਰੱਖਾਂਗੇ ਜੀ ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਵੈਲਕਮ ਕੀ ਹਾਲ ਹੈ ਠੀਕ ਹੈ
ਥੈਂਕ ਯੂ ਵੈਰੀ ਮਚ ਜਦਵੀਰ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਆਦਾਬ
ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਜਦੋਂ ਗੱਲ ਆਏ ਪੈਸੇ ਦੀ ਪੈਸੇ ਕਿੰਨੇ ਬਣਾਉਣੇ ਆ ਔਰ ਬੈਲੈਂਸ ਕਿੱਥੇ ਰੱਖਣਾ ਹੈ ਜ਼ਿਆਦਾ ਬਣਾ ਲਏ ਤਾਂ ਵੀ ਕਿਤੇ ਕੁਆਲਿਟੀ ਆਫ ਲਾਈਫ ਜਿਹੜੀ ਹੈ ਸਾਡੀ ਕਿਤੇ ਖਰਾਬ ਨਾ ਹੋਣੀ ਸ਼ੁਰੂ ਹੋ ਜਾਏ ਜੇ ਘੱਟ ਰਹਿ ਗਏ ਤਾਂ ਵੀ ਕਿਤੇ ਦਿੱਕਤ ਨਾ ਰਹਿ ਜਾਵੇ ਸੋ ਇਹਦੇ ਬਾਰੇ ਤੁਸੀਂ ਪੂਰੇ ਪਰਿਵਾਰ ਦੇ ਨਾਲ ਜਾਣਕਾਰੀ ਲੈਣਾ ਚਾਹੋ ਅੱਜ ਮੈਂ ਟੌਪਿਕ ਨੂੰ ਚੱਡਾ ਸਾਹਿਬ ਦੀ ਇਜਾਜ਼ਤ ਨਾਲ ਜਾਰੀ ਰੱਖਣਾ ਚਾਹਾਂਗਾ ਪਰ ਜੇ ਤੁਸੀਂ ਵੀ ਚਾਹੁੰਦੇ ਹੋ ਪਰਿਵਾਰ ਦੇ ਨਾਲ ਸਾਰੇ ਜਾ ਕੇ ਮਿਲੋ ਸੌਰਵ ਚੱਡਾ ਸਾਹਿਬ ਨੂੰ 416-350-55 ਚੱਡਾ ਸਾਹਿਬ ਮੈਂ ਕੱਲ ਹੀ ਗੱਲ ਕਰ ਰਿਹਾ ਸੀ ਮੈਂ ਨਾ ਪਹਿਲਾਂ ਇਹ ਸੋਚਦਾ ਸੀ ਮੈਂ ਕਿਹਾ ਮੈਂ 55 ਤੱਕ ਨਾ ਮਤਲਬ ਕਿ ਇੱਦਾਂ ਹੋ ਜਾਏਗਾ ਵੀ ਚਲੋ ਕੰਮ ਕਰੀਏ ਤਾਂ ਵੀ ਠੀਕ ਹੈ ਨਹੀਂ ਕੰਮ ਕਰੀਏ ਤਾਂ ਵੀ ਠੀਕ ਹੈ ਕੱਲ ਮੈਂ ਰੀਵੈਲੂਏਟ ਕਰ ਰਿਹਾ ਸੀ ਮੈਂ ਕਿਹਾ $1,000 ਤੇ ਪ੍ਰੋਪਰਟੀ ਟੈਕਸ ਹੈ ਠੀਕ ਹੈ ਨੰਬਰ 1 ਨੰਬਰ 2 ਮੈਂ ਦੇਖਿਆ ਮੈਂ ਕਿਹਾ ਜੀ ਉਸ ਤੋਂ ਬਾਅਦ ਜਿਹੜੀਆਂ ਬਿੱਲ ਬੱਤੀਆਂ ਘਰ ਦੇ ਵਿੱਚ ਲਾਈਟ ਤਾਂ ਚਾਹੀਦੀ ਹੈ ਨਾ ਪਾਵਰ ਤੇ ਚਾਹੀਦੀ ਹੈ ਘਰ ਦੇ ਵਿੱਚ ਹੀਟ ਵੀ ਚਾਹੀਦੀ ਹੈ ਠੀਕ ਹੈ ਪਾਣੀ ਦੀ ਸਪਲਾਈ ਵੀ ਚਾਹੀਦੀ ਹੈ ਇੰਟਰਨੈਟ ਵੀ ਚਾਹੀਦਾ ਹੈ ਫੋਨ ਵੀ ਚਾਹੀਦਾ ਹੈ ਠੀਕ ਹੈ ਇੱਕ ਅੱਧਾ ਟੀਵੀ ਦੇ ਕੇਬਲ ਕਲੈਕਸ਼ਨ ਵੀ ਚਾਹੀਦਾ ਹੈ ਜਾਂ ਕੋਈ ਟੀਵੀ ਨੈਟਫਲਿਕਸ ਤੋਂ ਮੈਂ ਦੇਖ ਰਿਹਾ ਸੀ ਮੈਂ ਕਿਹਾ ਬੇਸਿਕ ਚੀਜ਼ਾਂ ਇਹ ਫਿਰ ਗਰੋਸਰੀ ਖਾਣੀ ਪਏਗੀ ਮਤਲਬ ਖਾਣਾ ਤਾਂ ਖਾਣਾ ਹੀ ਹੈ ਨਾ ਬਾਹਰ ਖਾਣਾ ਘਰ ਖਾਣਾ ਗਰੋਸਰੀ ਵੀ ਖਰਚਾ ਕਰਨਾ ਪਵੇਗਾ ਸਾਲ ਦੇ ਕੱਪੜੇ ਮੈਂ ਮਤਲਬ ਅੰਦਾਜ਼ਾ ਲਗਾ ਰਿਹਾ ਸੀ ਵੀ ਮੈਂ ਕਿਹਾ ਮਹਿੰਗਾਈ ਇੰਨੀ ਵੱਧ ਗਈ ਵੀ ਇੰਨਾ ਕੁ ਪੈਸੇ ਤੇ ਚਾਹੀਦੇ ਨੇ ਠੀਕ ਹੈ ਉਹ ਤੁਹਾਡੇ ਕੋਲੋਂ ਸਮਝਣਾ ਚਾਹੁੰਦੇ ਹਾਂ ਵੀ ਜੇ ਪੈਸੇ ਘੱਟ ਰਹਿ ਗਏ ਕੱਲ ਨੂੰ ਬੰਦਾ ਜਦੋਂ 55, 60, 70, 80, 90 ਸਾਲ ਦਾ ਹੁੰਦਾ ਜੇ ਪੈਸੇ ਘੱਟ ਰਹਿ ਗਏ ਤਾਂ ਵੀ ਦਿੱਕਤ ਹੈ ਪੈਸੇ ਬਹੁਤ ਜ਼ਿਆਦਾ ਕਮਾਉਣ ਦੇ ਚੱਕਰ ਚ ਉਲਝ ਗਏ ਤੇ ਅੱਜ ਦਾ ਜਿਹੜਾ ਪ੍ਰੈਸ਼ੀਅਸ ਟਾਈਮ ਹੈ ਉਹ ਸਾਡਾ ਕਿਤੇ ਚਲਾ ਜਾਏਗਾ ਜਾਂ ਇੱਦਾਂ ਦੇ ਕੋਈ ਚੈਲੰਜਸ ਆਉਣਗੇ ਬੈਲੈਂਸ ਕਿੱਦਾਂ ਕੀਤਾ ਜਾਏ ਇਹ ਜਰਾ ਤੁਸੀਂ ਸਮਝਾਓ ਔਰ ਪਤਾ ਕਿੱਦਾਂ ਲੱਗਦਾ ਕਿ ਭਾਈ ਸਾਹਿਬ ਪੈਸੇ ਘੱਟ ਜਾਣੇ ਨੇ ਕਈ ਵਾਰ ਘੱਟ ਨਾ ਰਹਿ ਜਾਣ ਔਰ ਪੈਸੇ ਭਾਈ ਸਾਹਿਬ ਬਹੁਤ ਜ਼ਿਆਦਾ ਵੱਧ ਗਏ ਨੇ ਹੁਣ ਥੋੜਾ ਜ਼ਿੰਦਗੀ ਵੀ ਜੀਓ ਇਹ ਜਰਾ ਸਮਝਾਓ ਸਰ ਡਿਟੇਲ ਚ
ਜੀ ਜੀ ਯੁਧਵੀਰ ਜੀ ਦੇਖੋ ਹੁਣ ਪਹਿਲੇ ਮੈਂ ਤੁਹਾਡੇ ਜਿਹੜੀ ਚੀਜ਼ ਤੁਸੀਂ ਦੱਸੀ ਇੱਕ ਡਿਫਰੈਂਟ ਐਨਾਲੋਜੀ ਦੱਸਦਾ ਕਿਉਂਕਿ ਹਰ ਬੰਦਾ ਇੱਕ ਅਲੱਗ ਅਲੱਗ ਏਜ ਤੇ ਹੈਗਾ ਹਰ ਬੰਦੇ ਲਈ ਆਂਸਰ ਡਿਫਰੈਂਟ ਹੋ ਜਾਣਾ ਜੇ ਤੁਸੀਂ 55 ਦੀ ਗੱਲ ਕਰ ਰਹੇ ਹੋ ਕੋਈ 45 ਦੀ ਕੋਈ 35 ਦੀ ਕੋਈ 65 ਦੀ ਇੱਕ ਆਂਸਰ ਸਾਰਿਆਂ ਨੂੰ ਫਿੱਟ ਜਿਹੜਾ ਉਹ ਨਹੀਂ ਹੋ ਸਕਦਾ ਉਹਦੇ ਪਿੱਛੇ ਰੀਜ਼ਨ ਹੈ ਹੁਣ ਇੱਕ ਬੰਦਾ ਹੈਗਾ ਲੈ ਕੇ 50 ਸਾਲ ਦਾ ਉਹ ਕਹਿੰਦਾ ਯਾਰ ਮੈਂ ਡਿਸਾਈਡ ਕਰ ਲਿਆ ਮੈਂ ਨਾ ਮਸਲ ਬਿਲਡ ਕਰਨਾ ਕੱਲ ਤੋਂ ਜਿਮ ਜਾਣਾ ਇੱਕ ਬੰਦਾ ਹੈਗਾ 25 ਸਾਲ ਦਾ ਉਹ ਕਹਿੰਦਾ ਯਾਰ ਮੈਂ ਜਿਮ ਜਾਣਾ ਮੈਂ ਮਸਲ ਬਿਲਡ ਕਰਨਾ ਇਹਦੇ ਚਾਂਸਿਸ ਜ਼ਿਆਦਾ ਮਸਲ ਬਿਲਡ ਕਰਨ ਦੇ ਅਫਕੋਰਸ ਜਿਹੜਾ ਬੰਦਾ ਲਾਈਫ ਚ ਅਰਲੀ ਸਮਝ ਜਾਏਗਾ ਕਿ ਮੇਰੇ ਲਈ ਮਸਲ ਬੜੇ ਜ਼ਰੂਰੀ ਹੈ ਇਸ ਲਈ ਨਹੀਂ ਕਿ ਲੋਕਾਂ ਨੂੰ ਦਿਖੇ ਮੇਰੇ ਮਸਲ ਦਾ ਇਸ ਕਰਕੇ ਜਦੋਂ 60, 70, 80, 90 ਸਾਲ ਦਾ ਹੋ ਜਾਵਾਂ ਮੇਰੀ ਜਿਹੜੀ ਬੈਕ ਉਹ ਝੁੱਕ ਨਾ ਜਾਏ ਮੈਂ ਸਲਿਪ ਫਾਲ ਹੋ ਕੇ ਡਿੱਗਾ ਨਾ ਉਸ ਟਾਈਮ ਚ ਮੇਰੀ ਆਪਣੀ ਸਟਰੈਂਥ ਹੋਣੀ ਚਾਹੀਦੀ ਹੈ ਕਿਉਂਕਿ ਮੈਨੂੰ ਪਤਾ 40 ਸਾਲ ਦੇ ਬਾਅਦ ਚੋਂ ਮੇਰਾ ਮਸਲ ਲੋਸ ਹੋਣਾ ਸ਼ੁਰੂ ਹੋ ਜਾਣਾ ਹੈਗਾ ਤੇ ਇਸ ਤੋਂ ਪਹਿਲਾਂ ਮੈਂ ਜਿੰਨਾ ਬਿਲਡ ਕਰ ਲਾ ਉਨਾ ਵਧੀਆ ਹੁਣ ਦੂਸਰਾ ਬੰਦਾ 50 ਸਾਲ ਦੀ ਉਮਰ ਤੇ ਆ ਉਹ ਸਮਝ ਉਸ ਟਾਈਮ ਤੇ ਰਿਹਾ ਚੀਜ਼ ਨੂੰ ਜਦੋਂ ਚੀਜ਼ਾਂ ਥੋੜੀਆਂ ਜਿਹੀਆਂ ਲੇਟ ਹੋ ਚੁੱਕੀਆਂ ਨੇ ਉਸ ਟਾਈਮ ਬਾਡੀ ਨੇ ਅਲਾਓ ਨਹੀਂ ਕਰਨਾ ਮਸਲ ਨੂੰ ਬਿਲਡ ਕਰਨਾ ਅਨਲੈਸ ਤੁਸੀਂ ਆਰਟੀਫਿਸ਼ਲ ਚੀਜ਼ਾਂ ਇੰਜੈਕਟ ਕਰੋ ਬਾਡੀਜ਼ ਦੇ ਵਿੱਚ ਲੇਕਿਨ ਉਹ ਤਾਂ ਯੂ ਵਿਲ ਡਿਸਟਰੋਏ ਹਨਾ ਫਿਰ ਉਹ ਰਿਜ਼ਲਟ ਦੇ ਚੱਕਰ ਚ ਬੰਦਾ ਗਲਤ ਚੀਜ਼ਾਂ ਕਰੇਗਾ ਨਾ ਫਾਈਨੈਂਸ ਦਾ ਵੀ ਸੇਮ ਫੰਡਾਮੈਂਟਲ ਸੇਮ ਹੁੰਦੇ ਤੁਸੀਂ ਜਿਹੜੀ ਮਰਜ਼ੀ ਇੰਡਸਟਰੀ ਚ ਉਹਨੂੰ ਜਿਹੜਾ ਹੈਗਾ ਕਰ ਸਕਦੇ ਹੋ ਦੇਖੋ ਇਸ ਕਰਕੇ ਮੈਂ ਹਰ ਬੰਦੇ ਨਾਲ ਜਾਂ ਤਾਂ ਯੁਧਵੀਰ ਜੀ ਤੁਸੀਂ ਤੇ ਮੈਂ ਇਕੱਲੇ ਬੈਠਾਂਗੇ, ਆਪਾਂ ਫਿਗਰ ਆਊਟ ਕਰਾਂਗੇ ਕੀ ਕੀਤਾ ਜਾ ਸਕਦਾ, ਕਿਆ 55 ਚ ਪੋਸੀਬਲ ਹੈਗਾ ਨਹੀਂ ਹੈਗਾ, ਕੀ ਰੀਜ਼ਨ ਹੋ ਸਕਦੇ ਨੇ, ਕਿੱਦਾਂ ਉਹਨੂੰ ਅਚੀਵ ਕਰ ਵੀ ਸਕਦੇ ਆ ਨਹੀਂ ਕਰ ਸਕਦੇ। ਇਕੱਲੇ ਬੈਠ ਕੇ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰੂੰਗਾ ਕਿ ਇਕੱਲੇ ਬੈਠ ਕੇ ਤੁਸੀਂ ਕੈਲਕੂਲੇਸ਼ਨ ਕਰੋ, ਤੁਹਾਡੇ ਨਾਲ ਕੋਈ ਇੱਕ ਬੰਦਾ ਹੋਣਾ ਚਾਹੀਦਾ ਜਿਹਨੂੰ ਥੋੜਾ ਜਾ 1% ਉਸ ਇੰਡਸਟਰੀ ਦਾ, ਲੈਸੇ ਫਾਈਨੈਂਸ਼ੀਅਲ ਪਲਾਨਿੰਗ ਦਾ 1% ਥੋੜਾ ਜਾ ਪਤਾ ਹੋਣਾ ਚਾਹੀਦਾ, ਤਾਂ ਕਿ ਉਹ ਬੰਦਾ ਤੁਹਾਨੂੰ ਦੱਸ ਦੇ ਕਿ ਯਾਰ ਇਹ ਵੀ ਚੀਜ਼ਾਂ ਕੰਸੀਡਰ ਕਰ ਲਓ। ਹੋ ਸਕਦਾ ਬੜੇ ਸਾਰੇ ਫੈਕਟਰ ਕੰਸੀਡਰ ਹੀ ਨਾ ਕੀਤੇ ਹੋਣ, ਬੜੇ ਸਾਰੇ ਪੋਜ਼ਿਟਿਵ ਨਹੀਂ ਕੰਸੀਡਰ ਕੀਤੇ, ਬੜੇ ਸਾਰੇ ਨੈਗੇਟਿਵ ਨਹੀਂ ਕੰਸੀਡਰ ਕੀਤੇ। ਐਟ ਦਾ ਸੇਮ ਟਾਈਮ ਗੱਲ ਹੋ ਰਹੀ ਹੈ ਕਿ ਬੈਲੈਂਸ ਵੀ ਚਾਹੀਦਾ। ਅੱਛਾ ਪੈਸਾ ਵੀ ਇੰਨਾ ਚਾਹੀਦਾ ਕਿ ਵੀ ਮੇਰੇ ਕੋਲ 55 ਦੇ ਬਾਅਦ ਚੋਂ ਲੋਕ ਕੰਮ ਕਰੀਏ ਨਹੀਂ ਕਰੀਏ ਨਾ ਕਰੀਏ, ਮਨੀ ਵੀ ਚਾਹੀਦੀ ਹੈ ਲੇਕਿਨ ਬੈਲੈਂਸ ਵੀ ਚਾਹੀਦਾ ਫਿਰ ਲਾਈਫ ਦੇ ਵਿੱਚ, ਦੋਨੋਂ ਚੀਜ਼ਾਂ ਚਾਹੀਦੀਆਂ। ਹੁਣ ਹੋਰ ਚੀਜ਼ਾਂ ਡਿਫੀਕਲਟ ਕਰ ਲਈਆਂ, 22 ਸਾਲ ਦਾ ਬੰਦੇ ਨੇ ਡਿਸਾਈਡ ਕੀਤਾ, ਮੈਂ ਦੇਖੋ ਮੈਂ 21 ਸਾਲ ਦੀ ਉਮਰ ਚ ਡਿਸਾਈਡ ਕਰ ਲਿਆ ਸੀਗਾ ਕਿ ਮੈਨੂੰ ਇਹ ਦੋਨੋਂ ਚੀਜ਼ਾਂ ਚਾਹੀਦੀਆਂ, ਲੇਕਿਨ ਅਰਲੀ ਟੂ ਅਰਲੀ ਚਾਹੀਦੀਆਂ। ਉਹ ਬਾਈ ਲੱਕ ਸੀਗਾ, ਬਾਈ ਚਾਂਸ ਸੀਗਾ, ਜਾਂ ਮੇਰੀਆਂ ਜੋ ਡਿਜ਼ਾਇਰ ਸੀਗਾ, ਉਹ ਕਦੀ ਫਿਰ ਡਿਟੇਲ ਚ ਜਾਵਾਂਗੇ ਕਿ ਕਿੱਦਾਂ ਮੇਰੇ ਮਾਇੰਡ ਅਰਲੀ ਲਾਈਫ ਚ ਆ ਗਿਆ ਸੀਗਾ ਕਿ ਮੈਂ ਚੀਜ਼ਾਂ ਕਿਉਂ ਅਚੀਵ ਕਰਨੀਆਂ ਔਰ ਕਿਉਂ ਹਰ ਪਰਸਨ ਦੇ ਮਾਇੰਡ ਕਿਉਂ ਨਹੀਂ ਆਉਂਦਾ। ਉਹਦੇ ਪਿੱਛੇ ਇੱਕ ਡਿਫਰੈਂਟ ਰੀਜ਼ਨ ਹੈ, ਸਾਨੂੰ ਜ਼ਿਆਦਾ ਟਾਈਮ ਚਾਹੀਦਾ, ਮੈਂ ਦੱਸਾਂਗਾ ਜ਼ਰੂਰ ਕਦੀ ਕਿੱਦਾਂ ਆਇਆ ਸੀਗਾ, ਹੈ ਨਾ। ਹੁਣ ਬੈਲੈਂਸ ਲਾਈਫ ਵੀ ਚਾਹੀਦੀ ਹੈ, ਪਹਿਲੇ ਤਾਂ ਡਿਫਾਈਨ ਵੀ ਕਰਨਾ ਪਏਗਾ ਬੈਲੈਂਸ ਲਾਈਫ ਦਾ ਮਤਲਬ ਕੀ ਹੈ। ਪੂਰੀ ਲਾਈਫ ਨੂੰ ਬੈਲੈਂਸ ਨਹੀਂ ਬੋਲ ਸਕਦੇ ਆਪਾਂ, ਹਰ ਐਕਟੀਵਿਟੀ ਤੁਹਾਡੀ ਬੈਲੈਂਸ ਹੈਗੀ ਕਿ ਨਹੀਂ ਹੈਗੀ ਉਹ ਮੈਟਰ ਕਰਦਾ। ਮੇਰੇ ਲਈ ਉਹੀ ਮੈਟਰ ਕਰਦਾ ਸੀਗਾ, ਮੈਂ ਕਿਹਾ ਮੈਂ ਲਾਈਫ ਦੀ ਹਰ ਚੀਜ਼ ਨੂੰ ਬੈਲੈਂਸ ਕਰ ਦੇਣਾ। ਲੇਕਿਨ ਬੈਲੈਂਸ ਦਾ ਮਤਲਬ ਕੀ ਹੈ ਯੁਧਵੀਰ ਜੀ, ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇ ਦਿੰਦਾ ਕਿ ਮੈਂ ਅੱਛਾ ਐਗਜ਼ਾਮਪਲ ਮੈਂ ਹੁਣ ਥੋੜੀ ਦੇਰ ਬਾਅਦ ਆਵਾਂਗਾ, ਇਸ ਤੋਂ ਪਹਿਲਾਂ ਮੈਂ ਤਾਂ ਥੋੜਾ ਬੇਸ ਦੱਸ ਦੇਣਾ। ਉਹ ਕੀ ਹੁੰਦਾ ਕਿ ਹਰ ਬੰਦਾ, ਜਿਸ ਤਰ੍ਹਾਂ ਇੱਕ ਬੰਦਾ ਕਹਿੰਦਾ ਯਾਰ ਮੈਂ ਬੜਾ ਬਿਜ਼ੀ ਹਾਂ ਆਪਣੇ ਕੰਮ ਦੇ ਵਿੱਚ, ਜੇ ਮੈਨੂੰ 2 ਘੰਟੇ ਬੈਡਮਿੰਟਨ ਖੇਡਣ ਨੂੰ ਮਿਲ ਜਾਣਾ ਮੈਨੂੰ ਲੱਗਦਾ ਮੇਰੀ ਲਾਈਫ ਬੈਲੈਂਸ। ਉਹਨੇ ਡੈਫੀਨੇਸ਼ਨ ਬਣਾ ਲਈ ਮੇਰੀ ਲਾਈਫ ਦੀ ਬੈਲੈਂਸ, ਡੈਫੀਨੇਸ਼ਨ ਕੀ ਹੈ ਕਿ ਮੈਨੂੰ 2 ਘੰਟੇ ਚਾਹੀਦੇ ਯਾਰ ਮੈਨੂੰ ਬੜਾ ਮਜ਼ਾ ਆਉਂਦਾ। ਜਿੱਦਾਂ ਮੇਰਾ ਬ੍ਰਦਰ ਆ ਉਹ ਪਾਰਟਨਰ ਹੈਗਾ PWC ਪ੍ਰਾਈਸ ਵਾਟਰ ਹਾਊਸ ਕੂਪਰ ਦੇ ਵਿੱਚ, ਲੇਕਿਨ ਬੈਡਮਿੰਟਨ ਉਹਨੂੰ ਚਾਹੀਦਾ 2-3 ਘੰਟੇ। ਉਹ ਸਮਝਦਾ ਕਿ ਉਹ ਬੈਲੈਂਸ ਲਾਈਫ ਹੋ ਗਈ, ਐਸ ਲੌਂਗ ਐਜ਼ ਇੱਕ ਨਵੀਂ ਐਕਟੀਵਿਟੀ ਐਡ ਹੋ ਗਈ ਤਾਂ ਬੈਲੈਂਸ ਹੋ ਗਈ। ਹੁਣ ਓਵਰਆਲ ਬੈਲੈਂਸ ਲਾਈਫ ਦੀ ਡੈਫੀਨੇਸ਼ਨ ਕੀ ਹੈ? ਜਾਂ ਤਾਂ ਤੁਸੀਂ ਕਹਿੰਦੇ ਯਾਰ ਬੈਲੈਂਸ ਦਾ ਮਤਲਬ ਕਿ ਇਹਦਾ ਫਾਦਰ ਵੀ ਮੈਂ ਪਰਫਾਰਮ ਕਰਾਂ, ਇਹਦਾ ਬ੍ਰਦਰ ਵੀ ਪਰਫਾਰਮ ਕਰਾਂ, ਇਹਦਾ ਸਨ ਵੀ ਪਰਫਾਰਮ ਕਰਾਂ, ਇਹਦਾ ਬਿਜ਼ਨਸਮੈਨ ਵੀ ਪਰਫਾਰਮ ਕਰਾਂ, ਐਜ਼ ਅ ਪਾਰਟ ਆਫ ਸੋਸਾਇਟੀ ਵੀ ਮੈਂ ਪਰਫਾਰਮ ਕਰਾਂ। ਹੁਣ ਦੇਖੋ ਤੁਸੀਂ ਆਪਣੇ ਕ੍ਰਾਈਟੀਰੀਆ ਟਫ ਕਰਦੇ ਜਾ ਰਹੇ ਹੋ, ਲੇਕਿਨ ਇਹ 21-22 ਸਾਲ ਦੀ ਉਮਰ ਚ ਕਰ ਲਿਆ ਡਿਸਾਈਡ ਤਾਂ ਬਹੁਤ ਈਜ਼ੀਅਰ ਹੈ, ਅੱਗੇ ਵਿਦ ਟਾਈਮ ਡਿਫੀਕਲਟ ਹੁੰਦਾ ਜਾਏਗਾ। ਟਫ ਨਹੀਂ ਹੈ, ਬਹੁਤ ਈਜ਼ੀ ਹੈ ਚੀਜ਼ਾਂ ਕਿ ਤੁਸੀਂ ਲਾਈਫ ਦਾ ਹਰ ਏਰੀਆ ਨੂੰ ਬੈਸਟ ਲੈਵਲ ਤੇ ਆਪਣੀ ਡੈਫੀਨੇਸ਼ਨ ਦੇ ਅਕੋਰਡਿੰਗ ਵੀ ਪਰਫਾਰਮ ਕਰ ਸਕਦੇ ਹੋ। ਹੁਣ ਬੈਲੈਂਸ ਕਿੰਨੇ ਕਰਨਾ, ਜੋਬ ਵਾਲਾ ਬੰਦਾ ਕਿ ਬਿਜ਼ਨਸ ਵਾਲਾ? ਇੱਕ ਬੰਦਾ ਕਹਿੰਦਾ ਨਹੀਂ ਯਾਰ ਬਿਜ਼ਨਸ ਠੀਕ ਆ, ਅੱਛੇ ਹੋਣਗੇ, ਮੈਂ ਜੋਬ ਚ ਹੈਪੀ ਹਾਂ, ਵਿਚ ਇਜ਼ ਓਕੇ। ਬੰਦੇ ਦਾ ਆਰਡਰ ਸੀਗਾ 9-5 ਜੋਬ ਕਰਦਾ, 5-6 ਐਕਸਰਸਾਈਜ਼ ਕਰਨ ਚਲਾ ਜਾਂਦਾ, 6-7 ਬੱਚਿਆਂ ਨਾਲ ਖੇਡਦਾ, 7-8 ਵੀ ਤਾਂ ਕੁਕਿੰਗ ਵੀ ਕਰਦਾ, ਫਿਰ ਟੀਵੀ ਵੀ ਦੇਖਦਾ। ਆਈ ਥਿੰਕ ਦੈਟ ਪਰਸਨ ਇਜ਼ ਲਿਵਿੰਗ ਅ ਬੈਲੈਂਸ ਲਾਈਫ। ਹੁਣ ਇੱਕ ਬਿਜ਼ਨਸ ਮੈਨ ਹੈ, ਉਹ ਕਹਿੰਦਾ ਯਾਰ ਮੈਨੂੰ ਵੀ ਬੈਲੈਂਸ ਚਾਹੀਦਾ, ਲੇਕਿਨ ਬਿਜ਼ਨਸ ਕਿਉਂ ਗਿਆ ਬੰਦਾ? ਇਹ ਕਹਿੰਦਾ ਯਾਰ ਮੈਂ ਪੈਸੇ ਦੇ ਮੈਟਰ ਨੂੰ ਫਿਨਿਸ਼ ਕਰਨਾ ਚਾਹੁੰਦਾ। ਦੇਰ ਇਜ਼ ਨੋ ਰੀਜ਼ਨ ਬਿਜ਼ਨਸ ਚ ਜਾਣ ਵਾਸਤੇ, 2-3 ਰੀਜ਼ਨ ਨਹੀਂ ਹੁੰਦੇ ਆ। ਇੱਕ ਕਿ ਯਾਰ ਮੈਂ ਮਨੀ ਦਾ ਮੈਟਰ ਨਾ ਜਲਦੀ ਫਿਨਿਸ਼ ਕਰਨਾ ਚਾਹੁੰਦਾ, ਮੈਂ ਲਾਈਫ ਟਾਈਮ ਤੱਕ ਇਸ ਟੋਪਿਕ ਨੂੰ ਲੈ ਕੇ ਨਹੀਂ ਕਰਨਾ। ਮੈਂ ਲਾਈਫ ਚ ਆਪਣਾ ਕੋਈ ਐਸਾ ਟਾਸਕ ਨਹੀਂ ਲੈ ਕੇ ਚੱਲਣਾ ਜਿਹਦੇ ਪਿੱਛੇ ਮੇਰੇ 80-90 ਸਾਲ ਦੀ ਲਾਈਫ, ਇੰਨੀ ਪ੍ਰੈਸ਼ੀਅਸ ਲਾਈਫ ਮੇਰੇ ਪੈਸੇ ਦੇ ਚੱਕਰ ਚ ਨਾ ਨਿਕਲ ਜਾਏ। ਮੈਂ ਬਿਜ਼ਨਸ ਚ ਜਾ ਕੇ ਮੈਂ 5-7-8-10 ਸਾਲਾਂ ਦਾ ਚੈਪਟਰ ਹੀ ਖਤਮ ਕਰ ਦੇਣਾ ਹੈਗਾ। ਜਾਂ ਇੱਕ ਬੰਦਾ ਕਹਿੰਦਾ ਯਾਰ ਮੈਨੂੰ ਇੱਕ ਆਈਡੀਆ ਆਇਆ ਗਿਆ, ਇਹਦੇ ਨਾਲ ਦੁਨੀਆ ਬਦਲ ਜਾਏਗੀ, ਜਿਹੜਾ ਮੈਂ ਆਈਡੀਆ ਕਹਿ ਰਿਹਾ ਬੜੇ ਸਾਰੇ ਲੋਕਾਂ ਨੂੰ ਹੈਲਪ ਹੋਏਗੀ, ਜੇ ਹੋਏਗੀ, ਫਿਰ ਵੀ ਤੁਸੀਂ ਬਿਜ਼ਨਸ ਚ ਚੱਲ ਗਏ। ਲੇਕਿਨ ਮੈਂ ਫਾਈਨੈਂਸ਼ੀਅਲ ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗਾ। ਬਿਜ਼ਨਸ ਦਾ ਮਤਲਬ ਹੈ 10 ਸਾਲ ਮੈਕਸੀਮਮ ਪੀਰੀਅਡ ਬੋਲ ਰਿਹਾ, 10 ਸਾਲ ਤੋਂ ਜ਼ਿਆਦਾ ਬਿਜ਼ਨਸ ਹੋ ਗਏ ਔਰ ਰਿਟਾਇਰਮੈਂਟ ਨਹੀਂ ਹੋਈ ਔਰ ਹਲੇ ਵੀ ਪੈਸੇ ਦੀ ਜ਼ਰੂਰਤ ਹੈ, ਉਹ ਬਿਜ਼ਨਸ ਪ੍ਰੋਬਲਮ ਨਹੀਂ ਹੈ ਲੇਕਿਨ ਫਾਈਨੈਂਸ਼ੀਅਲ ਪਲੈਨਿੰਗ, ਫਾਈਨੈਂਸ਼ੀਅਲ ਫੰਡਾਮੈਂਟਲ ਤੇ ਤਾਂ ਹੈ, ਜਾਂ ਕਲੀਅਰ ਨਹੀਂ ਸੀ, ਗੋਲ ਹੀ ਕਲੀਅਰ ਨਹੀਂ ਸੀਗਾ। ਠੀਕ ਹੈ, ਦੇਖੋ ਫਾਈਨੈਂਸ਼ੀਅਲ ਸਕਸੈਸ ਇਜ਼ ਨਾਟ ਸਮਥਿੰਗ ਯੂ ਟੇਕ ਟਿਲ ਯੂ ਡਾਈ, ਇਹ ਲਾਈਫ ਟਾਈਮ ਦਾ ਗੋਲ ਨਹੀਂ ਹੈਗਾ। ਜਿਹੜੇ ਮਸਲ ਵੀ ਬਿਲਡ ਕਰਨੇ ਹੋ, ਐ ਨਹੀਂ ਹੁੰਦਾ ਕਿ ਮੈਂ 80 ਸਾਲ ਤੱਕ ਬਿਲਡ ਕਰਦਾ ਰਹਾਂਗਾ। ਤੁਸੀਂ 3 ਸਾਲਾਂ ਦੇ ਵਿੱਚ ਮਸਲ ਬਿਲਡ ਕਰ ਲੈਣੇ ਆ ਔਰ ਉਸ ਤੋਂ ਬਾਅਦ ਸਿਰਫ ਮੇਨਟੇਨ ਕਰਨਾ, ਉਸ ਤੋਂ ਬਾਅਦ ਸਾਰੀ ਉਮਰ ਮਸਲ ਹੀ ਥੋੜਾ ਬਿਲਡ ਕਰੀ ਜਾਣੇ ਆ। ਫਾਈਨੈਂਸ਼ੀਅਲ ਲਾਈਫ ਵੀ ਕੁਝ ਸਾਲਾਂ ਚ ਅਚੀਵ ਕਰਕੇ ਫਿਨਿਸ਼ ਕਰ ਦੇਣਾ ਔਰ ਉਸ ਤੋਂ ਬਾਅਦ ਉਹਨੂੰ ਸਿਰਫ ਮੇਨਟੇਨ ਕਰਨਾ, ਤਾਂ ਕਿ ਉਸ ਮੇਨਟੇਨੈਂਸ ਦੇ ਵਿੱਚ ਪਰਪਸਫੁਲ ਲਾਈਫ ਜੀਣੀ ਹੈ। ਜਿਹੜਾ ਬੰਦਾ ਪਰਪਸਫੁਲ ਲਾਈਫ ਜੀ ਰਿਹਾ ਉਹ ਕਹਿ ਰਿਹਾ ਯਾਰ ਮੇਰੀ ਲਾਈਫ ਬਹੁਤ ਬੈਲੈਂਸਡ ਹੈ। ਹੁਣ ਅਚੀਵ ਕਿੱਦਾਂ ਕਰਨਾ, ਦੇਖੋ ਬੜੀਆਂ ਸਾਰੀਆਂ ਚੀਜ਼ਾਂ ਹੋਣਗੀਆਂ। ਜਿਹੜੇ ਲੋਕ ਬਹੁਤ ਫਾਈਨੈਂਸ਼ੀਅਲੀ ਸਕਸੈਸਫੁਲ ਹੋਏ ਆ ਨਾ, ਉਹਨਾਂ ਨੇ 24 ਘੰਟੇ ਆਪਣੇ ਕੰਮ ਨੂੰ ਦੇ ਤੇ, ਆਪਣੇ ਪ੍ਰੋਫੈਸ਼ਨ ਨੂੰ ਦੇ ਤੇ, ਉਹ ਬਾਕੀ ਬੜੀਆਂ ਸਾਰੀਆਂ ਚੀਜ਼ਾਂ ਚ ਇਨਵੋਲਵ ਰਹੇ, ਲੇਕਿਨ ਇੰਨਾ ਆਪਾਂ ਇੰਸਪਾਇਰ ਹੋ ਜਾਂਦੇ ਹਾਂ ਉਹ ਮੈਨੂੰ ਮੈਟਰ ਨਹੀਂ ਕਰਦਾ ਕਿ ਤੁਹਾਡੀ ਸ਼ੂਟਿੰਗ ਹੈ ਹੋਈ ਹੈ, ਮੈਂ 9 ਵਜੇ ਆਪਣੇ ਘਰ ਪਹੁੰਚ ਜਾਣਾ, ਮੈਂ ਸੋ ਜਾਣਾ। ਉਹ ਬੈਲੈਂਸ ਲਾਈ, ਉਹਨੇ ਡੈਫੀਨੇਸ਼ਨ ਬਣਾ ਲਈ ਕਿ ਪੈਸਾ ਮੈਂ ਇੰਨਾ ਕਮਾ ਲੈਣਾ ਸ਼ੁਰੂ। ਉਹਨੇ ਵੀ ਕਮਾਇਆ, ਸ਼ਾਹਰੁਖ ਖਾਨ ਨੇ ਵੀ ਕਮਾਇਆ, ਸ਼ਾਹਰੁਖ ਖਾਨ ਨੇ ਜ਼ਿਆਦਾ ਹੀ ਕਮਾਇਆ, ਲੇਕਿਨ ਉਹਨੇ ਕਮਾਇਆ ਔਰ ਉਹਨੇ ਆਪਣੀ ਲਾਈਫ ਨੂੰ ਬੈਲੈਂਸ ਕਰ ਲਿਆ। ਇਸ ਦਾ ਮਤਲਬ ਲਾਈਫ ਚ ਅਰਲੀ ਅਚੀਵ ਕਰਨਾ ਜਿਹੜਾ ਬੜਾ ਜ਼ਰੂਰੀ ਹੈ, ਲੇਕਿਨ ਅਰਲੀ ਅਚੀਵ ਹੋਏਗਾ ਕਿੱਦਾਂ? ਦੇਖੋ ਮੈਂ ਫਿਰ ਵੰਸ ਅਗੇਨ ਮੈਂ ਆਪਣੀ ਐਗਜ਼ਾਮਪਲ ਦੇ ਸਕਦਾ ਹੈਗਾ, 2-4 ਪਰਸਨ। ਮੈਂ ਦੇਖੋ ਲਾਈਫ ਚ 21 ਚ ਡਿਸਾਈਡ ਕਰ ਲਿਆ ਸੀਗਾ ਜਗਵੀਰ ਜੀ ਕਿ ਬਈ ਮੈਨੂੰ ਸਟੇਟਸ ਚਾਹੀਦਾ ਕਿ ਮੈਨੂੰ ਆਪਣੇ, ਮੈਂ ਆਪਣੇ ਲਈ ਜ਼ਿੰਦਗੀ ਜੀਣੀ ਹੈ ਕਿ ਲੋਕਾਂ ਵਾਸਤੇ ਜਾਂ ਸਟੇਟਸ ਵਾਸਤੇ, ਹਨਾ? ਇਹ ਚੀਜ਼ ਹਰ ਕੁਐਸਚਨ ਬੰਦੇ ਨੂੰ ਆਪਣੇ ਆਪ ਨੂੰ ਕਲੀਅਰ ਜਿੰਨੀ ਜਲਦੀ ਕਰ ਲੈ ਬੈਟਰ ਹੈ। ਲੇਕਿਨ ਇਹ ਤਾਂ ਬੰਦਾ ਹੈ ਕਿ ਸਟੇਟਸ ਮੈਟਰ ਨਹੀਂ ਕਰਦਾ, ਉਹਦੀ ਵਾਰੀ ਆਏਗੀ, ਉਹ ਬਾਅਦ ਦੀ ਗੱਲ ਹੈ। ਪਹਿਲੇ ਮੇਰੀਆਂ ਆਪਣੀਆਂ ਤਾਂ ਹਿਊਮਨ ਬੀਇੰਗ ਸੈਲਫਿਸ਼ ਕਿ ਬਈ ਮੇਰੀਆਂ ਡਿਜ਼ਾਇਰ ਮੈਂ ਜਿੱਦਾਂ ਚਾਹੁੰਦਾ ਮੈਂ ਉਦਾਂ ਰਹਾਂਗਾ, ਮੈਨੂੰ ਮੈਟਰ ਨਹੀਂ ਕਰਦਾ ਸੋਸਾਇਟੀ ਮੇਰੇ ਬਾਰੇ ਕੀ ਸੋਚਦੀ ਹੈ। ਮੈਂ ਤੁਹਾਨੂੰ ਯੁਧਵੀਰ ਜੀ ਇੱਕ ਐਗਜ਼ਾਮਪਲ ਦੇ ਦਿੰਦਾ, ਬੜੀਆਂ ਸਾਰੀਆਂ ਐਗਜ਼ਾਮਪਲ ਲੋਕ ਹੈ, ਫਿਰ ਮੇਰੀ ਇੱਕ ਐਗਜ਼ਾਮਪਲ ਸਾਊਂਡ ਰਾਈਟ ਲੱਗੇਗੀ। ਇੱਕ ਸੁਣਾਵਾਂਗਾ ਉਹ ਤੁਹਾਨੂੰ ਬੜੀ ਵੀਅਰਡ ਲੱਗੇਗੀ ਕਿਉਂਕਿ ਇੱਕੋ ਹੀ ਚੀਜ਼ ਸੁਣੀ ਹੈ, ਜਾਂ ਤਾਂ ਮੈਂ 2-4-5 ਘੰਟੇ ਬਿਠਾ ਕੇ ਤੁਹਾਨੂੰ ਆਪਣੀ ਪੂਰੀ ਲਾਈਫ ਦਾ ਦੱਸੂਗਾ, ਉਹ ਸੈਂਸ ਬਣਨੀ ਸ਼ੁਰੂ ਹੋ ਜਾਏਗੀ। ਐਸ ਸਿੰਪਲ ਐਸ ਦਿਸ ਕਿ ਸੋਸਾਇਟੀ ਮੇਰੇ ਲਈ ਮੈਟਰ ਨਹੀਂ ਸੀ ਕਰਦੀ ਸੀ। ਮੈਨੂੰ ਇੱਕ ਵੈਡਿੰਗ ਚ ਇਨਵਾਈਟ ਕੀਤਾ, ਮੈਂ ਕਾਫੀ ਸਾਲਾਂ ਪਹਿਲੇ ਦੀ ਗੱਲ ਕਰ ਰਿਹਾ, ਹਨਾ? ਉਹ ਵੈਡਿੰਗ ਰਿਸੈਪਸ਼ਨ ਸੀਗੀ, ਬੜੀ ਹਾਈ ਐਂਡ ਵੈਡਿੰਗ ਸੀਗੀ, ਹਨਾ? ਹਰ ਬੰਦਾ ਬਲੈਕ ਸੂਟ ਦੇ ਵਿੱਚ, 1200-1400 ਬੰਦਾ ਬਲੈਕ ਸੂਟ ਟਾਈ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ। ਪਰ ਮੈਂ ਉਹ ਵੈਡਿੰਗ ਚ ਚਲਾ ਗਿਆ ਸੀਗਾ ਔਰ ਜੈਕਟ ਪਾਈ ਹੋਈ ਸੀਗੀ ਮੈਂ, ਸਿੰਪਲ ਬਰਾਊਨ ਕਲਰ ਦੀ। ਵੈਰੀ ਔਡ ਪਰਸਨ ਇਨ 1200 ਲੋਕਾਂ ਦੇ ਵਿੱਚ, ਮੈਨੂੰ ਮੈਟਰ ਨਹੀਂ ਸੀ ਕਰ ਰਿਹਾ। ਤੂੰ ਕਹੋਗੇ ਯਾਰ ਸਹੀ ਨਹੀਂ ਹੈ ਨਾ, ਕਿਸੇ ਦੇ ਵੈਨਿਊ ਤੇ ਜਾ ਰਹੇ ਹੋ, ਇੱਦਾਂ ਨੀ ਯਾਰ, ਮੇਰੇ ਲਈ ਮੈਟਰ ਨਹੀਂ ਸੀ ਕਰਦਾ ਉਸ ਟਾਈਮ। ਮੈਂ ਜੋ ਹੈਗਾ ਮੈਂ ਉਦਾਂ ਹੀ ਰਵਾਂਗਾ, ਮੈਂ ਨਹੀਂ ਪਾ ਰਿਹਾ ਸੂਟ। ਤੂੰ ਕਹੋਗੇ ਇਹ ਤਾਂ ਬੜੀ ਔਡ ਗੱਲ ਹੈ, ਤਾਂ ਫਿਰ ਸੋਸਾਇਟੀ ਦੇ ਨਾਲ ਮੈਂ ਕਹਿੰਦਾ ਔਡ ਲੱਗੇਗੀ ਇੱਕ ਚੀਜ਼, ਜਾਂ ਤਾਂ ਮੈਂ ਤੁਹਾਨੂੰ 500 ਇੱਦਾਂ ਦੀ ਹੋਰ ਐਗਜ਼ਾਮਪਲ ਦੇਵਾਂਗਾ, ਪੂਰੀ ਸਟੋਰੀ ਲਾਈਨ ਬਣ ਜਾਏਗੀ, ਤੁਸੀਂ ਕਹੋਗੇ ਯਾਰ ਨਾਓ ਇਟ ਮੇਕਸ ਸੈਂਸ। ਲੇਕਿਨ ਮੈਂ ਕੀ ਕਹਿ ਰਿਹਾ, ਮੇਰੇ ਲਈ ਉਹ ਮੈਟਰ ਨਹੀਂ ਸੀ ਕਰਦਾ ਉਸ ਟਾਈਮ ਤੇ ਕਿ ਕੋਈ ਮੇਰੇ ਬਾਰੇ ਕੀ ਸੋਚੇਗਾ, ਮੈਂ ਲਾਈਫ ਆਪਣੀ ਆਪਣੇ ਵਾਸਤੇ ਜੀ ਰਿਹਾ ਸੀਗਾ। ਅੱਛਾ, ਵਿਦ ਦ ਟਾਈਮ ਪਹਿਲੇ ਮੈਂ, ਮੇਰਾ ਗੋਲ ਕੀ ਸੀਗਾ ਕਿ ਮੈਂ ਪਹਿਲੇ ਆਪਣੀਆਂ ਚੀਜ਼ਾਂ ਕਵਰ ਕਰਨਾ, ਮੈਨੂੰ ਜਿੱਦਾਂ ਦਾ ਘਰ ਚਾਹੀਦਾ, ਗੱਡੀ ਚਾਹੀਦੀ, ਕੱਪੜੇ ਜੇ ਉਹ ਮੇਰੀ ਚੋਇਸ ਹੋਣੀ ਚਾਹੀਦੀ ਹੈ, ਇਨਫਲੂਐਂਸ ਬਾਏ ਸੋਸਾਇਟੀ ਨਹੀਂ ਹੈ, ਨਾ ਹੀ ਕੰਪੀਟੀਸ਼ਨ ਚ ਹੋਣਾ ਚਾਹੀਦਾ, ਇਹ ਮੇਰੀ ਚੋਇਸ ਹੋਣੀ ਚਾਹੀਦੀ ਹੈ। ਮੈਂ ਆਪਣੀ ਚੋਇਸ ਦਾ ਪਹਿਲੇ ਉਹਨੂੰ ਅਚੀਵ ਕਰ ਲਿਆ। ਜਦੋਂ ਤੁਸੀਂ ਆਪਣੀ ਲਾਈਫ ਨੂੰ ਅਚੀਵ ਕਰ ਲੈਂਦੇ ਹੋ, ਉਹਦੇ ਬਾਅਦ ਚੋਂ ਹੁਣ ਤੁਸੀਂ ਫ੍ਰੀ ਹੋ ਗਏ ਉਸ ਮੈਟਰ ਤੋਂ, ਹੁਣ ਇਸ ਔਖੇ ਹੁਣ ਤੁਸੀਂ ਲਗਜ਼ਰੀਜ ਵੀ ਖਰੀਦੋ, ਸੂਟਸ ਵੀ ਖਰੀਦੋ, ਜੋ ਕਰਨਾ ਕਰੋ। ਅੱਜ ਦੀ ਡੇਟ ਚ ਮੈਂ ਜੈਕਟ ਪਾ ਕੇ ਨਹੀਂ ਜਾਵਾਂਗਾ ਕਿਉਂਕਿ ਮੈਂ ਚੈਪਟਰ ਖਤਮ ਕਰਤਾ ਸੀਗਾ 34 ਦੀ, ਇਹਦਾ ਆਪਣਾ ਮੇਰੀਆਂ ਡਿਜ਼ਾਇਰ ਫੁਲਫਿਲ ਹੋ ਗਈਆਂ ਸੀਗੀਆਂ, ਮੈਨੂੰ ਕੁਛ ਨਹੀਂ ਚਾਹੀਦਾ ਸੀ 34 ਦੀ। ਇਹ ਤੋਂ ਬਾਅਦ ਚੋਂ ਆਈ ਡੋਂਟ, ਮੇਰੀ ਕੋਈ ਮਟੀਰੀਅਲਿਸਟਿਕ ਡਿਜ਼ਾਇਰ ਦੇ ਨਾਲ ਅਟੈਚਮੈਂਟ ਨਹੀਂ ਸੀਗੀ, ਲੇਕਿਨ ਕੋਈ ਵੀ ਮਟੀਰੀਅਲਿਸਟਿਕ ਮੈਂ ਅੱਜ ਚੀਜ਼ ਨਹੀਂ ਲਵਾਂਗਾ, ਬਿਲਕੁਲ ਲਵਾਂਗਾ, ਫਾਈਨੈਸ ਟੂ ਫਾਈਨੈਸ। ਮੈਂ ਕਿਹਾ ਜਿਹੜੀ ਵੀ ਚੀਜ਼ ਮੈਂ ਲੈਣੀ ਉਹ ਦੁਨੀਆਂ ਦੀ ਫਾਈਨੈਸ ਹੋਣੀ ਚਾਹੀਦੀ ਹੈ, ਲੇਕਿਨ ਮੇਰੀ ਅਟੈਚਮੈਂਟ ਨਹੀਂ ਹੋਏਗੀ ਉਹਦੇ ਨਾਲ ਕਿਉਂਕਿ ਮੇਰੀਆਂ ਡਿਜ਼ਾਇਰ ਕੰਪਲੀਟ ਹੋ ਚੁੱਕੀਆਂ। ਬੈਲੈਂਸ ਲਾਈਫ ਕਰਨ ਦਾ ਫਿਰ ਮੈਂ ਕਿਹਾ ਯਾਰ ਬੈਲੈਂਸ ਲਾਈਫ ਦਾ ਕੀ ਮਤਲਬ ਹੈ? ਸਿਰਫ ਫਾਈਨੈਂਸ਼ੀਅਲੀ ਨਹੀਂ, ਹੁਣ ਮੈਂ ਇੱਕ ਦੋ ਛੋਟੀਆਂ ਸਪੀਚ ਐਗਜ਼ਾਮਪਲ ਦੇਣੀ ਹੈ। ਜਿਵੇਂ ਜੇ ਤੁਸੀਂ ਅੱਜ 2-5 ਸਾਲ ਪਹਿਲੇ ਕਦੀ ਵੀ, ਮੈਂ ਕੀ ਕੀਤਾ, ਮੈਂ ਆਪਣੀ ਮੇਰੀ ਵਾਰਡਰੋਬ ਹੈ, ਪਹਿਲੇ ਮੈਂ ਸੋਚਦਾ ਨਹੀਂ ਸੀਗਾ ਮੇਰੇ, ਤੁਸੀਂ ਹੁਣ ਵੀ ਘਰ ਜਾਓਗੇ ਮੇਰੀ ਵਾਰਡਰੋਬ, ਤੁਸੀਂ 30 ਸੂਟ ਦੇਖੋਗੇ, 3 ਪੀਸ 30 ਸੂਟ, ਠੀਕ ਹੈ? ਤੁਸੀਂ ਕਹੋਗੇ ਯਾਰ ਤੂੰ ਤਾਂ ਕਹਿੰਦਾ ਸੀ ਮੇਰੇ ਲਈ ਮੈਟਰ ਨਹੀਂ ਕਰਦਾ, ਉਹਨਾਂ ਲਾਈਫ ਦੇ ਬਾਅਦ ਦੀਆਂ ਚੀਜ਼ਾਂ, ਫਾਈਨੈਂਸ਼ੀਅਲ ਮੈਟਰ ਖਤਮ ਹੋ ਗਿਆ। ਲੇਕਿਨ ਬੈਲੈਂਸ ਲਾਈਫ ਦੀ ਮੈਂ ਕੀ ਐਗਜ਼ਾਮਪਲ ਦੇ ਰਿਹਾ, ਜੇ 30 ਸ਼ਰਟ ਪਈਆਂ ਨਾ, ਸਾਰੀਆਂ ਵਾਈਟ ਕਲਰ ਦੀਆਂ ਪਈਆਂ ਔਰ 2 ਬਲੈਕ ਪਈਆਂ, ਫਿਨਿਸ਼। ਮੈਂ ਟਾਈਮ ਨਹੀਂ ਵੇਸਟ ਕਰਾਂਗਾ, ਮੈਂ ਬੈਲੈਂਸ ਦੀ ਐਗਜ਼ਾਮਪਲ ਦੇ ਰਿਹਾ, ਮੈਂ ਬਲੂ ਦੇ ਨਾਲ ਰੈਡ ਪਾਵਾਂ, ਰੈਡ ਦੇ ਨਾਲ ਅੱਖਾਂ ਬੰਦ ਕਰਕੇ, ਇੱਕੋ ਹੀ ਸ਼ਰਟ ਹੈ ਵਾਈਟ, ਕਿਸੇ ਨੂੰ ਪਤਾ ਨਹੀਂ, ਜਦੋਂ ਤੁਸੀਂ ਲਾਸਟ ਟਾਈਮ ਮਿਲਿਆ ਸੀ ਉਦੋਂ ਵੀ ਵਾਈਟ ਪਾਈ ਸੀ, 5 ਸਾਲ ਪਹਿਲੇ ਮਿਲੋਗੇ ਉਦੋਂ ਵੀ ਪਾਈ ਸੀ, ਕੋਈ ਨਹੀਂ ਨੋਟਿਸ ਕਰਦਾ, ਉਹ ਬੈਲੈਂਸ ਹੋ ਗਿਆ, ਮੈਟਰ ਨਹੀਂ ਕਰਦਾ ਕਿ ਕਲਰ ਮੈਚ ਕਰਨੇ। ਮੈਂ ਆਪਣਾ ਲਾਈਫ ਦਾ ਟਾਈਮ ਵੇਸਟ ਕਰ ਰਿਹਾ ਕਲਰ ਮੈਚਿੰਗ ਦੇ ਵਿੱਚ। ਐਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ ਕਿ ਬੈਲੈਂਸ ਦਾ ਮਤਲਬ ਕੀ ਹੈ, ਛੋਟੀਆਂ ਛੋਟੀਆਂ ਚੀਜ਼ਾਂ ਨੂੰ। ਅਲਟੀਮੇਟਲੀ ਯੁਧਵੀਰ ਜੀ, ਕਿਸੇ ਵੀ ਇਨਸਾਨ ਚ ਬੈਲੈਂਸ ਪਤਾ ਕਦੋਂ ਆਣਾ, ਦ ਅਲਟੀਮੇਟ, ਦ ਹਾਈਐਸਟ ਲੈਵਲ ਆਫ ਬੈਲੈਂਸ। ਦੇਖੋ ਹਰ ਚੀਜ਼ ਦੀ ਅਲੱਗ ਅਲੱਗ ਸਟੇਜ ਦਾ ਮਸਲ ਹੈ, ਤੇ ਉਹਦੀ ਅਲੱਗ ਅਲੱਗ ਸਟੇਜ ਦਾ, ਇੱਕ ਚੀਜ਼ ਦਾ ਥੋੜੇ ਆ, ਕਿਸੇ ਦਾ ਵੱਡੇ, ਕਿਸੇ ਦੋਸਤ ਵੱਡੇ। ਮੈਂ ਹਾਈਐਸਟ ਡੈਫੀਨੇਸ਼ਨ ਦੱਸ ਦਿੰਦਾ ਮਨੀ ਨੂੰ ਲੈ ਕੇ। ਇੱਕ ਬੰਦਾ ਹੈ ਉਹ ਕਹਿੰਦਾ ਯਾਰ ਪੈਸੇ ਕਮਾਉਣੇ ਮੈਂ ਸਰਵਾਈਵਲ ਲਈ, ਮੇਰੇ ਲਈ ਬੜਾ ਜ਼ਰੂਰੀ ਹੈ। ਇਹ ਬੰਦੇ ਲਈ ਬੈਲੈਂਸ ਲੱਭਣਾ ਬੜਾ ਡਿਫੀਕਲਟ ਹੋ ਜਾਏਗਾ, ਕਿਉਂਕਿ ਮੇਕ ਸੈਂਸ ਕਿ ਯਾਰ ਬੰਦੇ ਨੂੰ ਪੈਸੇ ਦੀ ਲੋੜ ਹੈ, ਸਰਵਾਈਵਲ ਜ਼ਰੂਰੀ ਹੈ। ਇੱਕ ਬੰਦਾ ਨਾ ਰਿਚ ਹੈ, ਉਹ ਪੈਸਾ ਕਹਿੰਦਾ ਮੇਰੇ ਕੋਲ ਪੈਸੇ, ਮੈਂ ਪੈਸੇ ਮੇਰੇ ਕੋਲ ਪਏ ਆ, ਮੈਂ ਨਾ 5,000 ਸਕੁਏਅਰ ਫਿਟ ਦਾ ਘਰ ਖਰੀਦ ਲੈਣਾ, ਮੈਂ ਮੇਰੇ ਕੋਲ ਐਵੇਂ 2 ਲੱਖ ਦੀ ਗੱਡੀ ਹੈ, ਮੇਰੇ ਕੋਲ ਪੈਸੇ, ਮੈਂ ਲੈ ਲੈਣਾ। ਉਹ ਰਿਚ ਲਾਈਫ ਹੈ, ਅਲਟੀਮੇਟ ਲਾਈਫ। ਮੈਂ ਦੱਸਣਾ, ਵੈਨ ਯੂ ਹੈਵ ਅ ਮਨੀ, ਦੇਖੋ ਰਿਚ ਬੰਦੇ ਕੋਲ ਹੁੰਦੇ ਜਿਹਨਾਂ ਕੋਲ ਪੈਸੇ ਹੁੰਦੇ ਆ, ਉਹ ਪੈਸੇ ਨਾਲ ਕੁਛ ਵੀ ਖਰੀਦ ਸਕਦੇ ਆ। ਲੇਕਿਨ ਡਿਫੀਕਲਟ ਤਾਂ ਸ਼ਾਹਰੁਖ ਖਾਨ ਬਣਨਾ ਵੀ ਬੜਾ, ਹੁਣ ਜਿਸ ਲੈਵਲ ਦਾ ਤੁਸੀਂ ਗੋਲ ਬਣਾ ਰਹੇ ਹੋ ਯਾਰ, ਮੈਂ ਵੀ ਉੱਥੇ ਪਹੁੰਚਣਾ ਕਿ ਨਹੀਂ ਪਹੁੰਚਣਾ, ਜੇ ਤੁਹਾਡਾ ਗੋਲ ਆ ਉਹਦੇ ਲਈ ਜੋ ਚਾਹੀਦਾ ਉਹ ਕਰਨਾ ਪਏਗਾ। ਆਪਣੀ ਲਾਈਫ ਨੂੰ 10 ਸਾਲ, ਮੈਂ 21 ਸਾਲ ਤੋਂ ਲੈ ਕੇ, ਮੈਂ ਨਵੀਂ ਨਵੀਂ ਪਹਿਲੀ ਗੱਡੀ ਲਿੱਤੀ ਸੀਗੀ ਜਦੋਂ ਲਿੱਤੀ ਸੀਗੀ ਯੁਧਵੀਰ ਜੀ, ਪਹਿਲੇ ਦਿਨ ਨੀ ਉਹ ਬੈਕ ਕਰਦੇ ਵਗੈਰਾ ਨਾ ਬੰਪਰ ਅੰਦਰ ਚਲਾ ਗਿਆ, ਉਹ ਪਿੱਲਰ ਤੇ ਹੋ ਗਿਆ। ਅਗਲੇ ਦਿਨ ਮੈਂ ਹਲੇ ਮੇਰੇ ਫਰੈਂਡ ਨੇ ਗੱਡੀ ਵੀ ਨੀ ਦੇਖੀ, ਜਦੋਂ ਦੇਖੀ ਉਹ ਕਹਿੰਦੇ ਇਹ ਕੀ ਹੋ ਗਿਆ, ਉਹ ਪਹਿਲੇ ਦੇਖਿਆ ਉਹ ਨਵੀਂ ਗੱਡੀ ਕੰਗ੍ਰੈਚੁਲੇਸ਼ਨ, ਜਿੱਦਾਂ ਪਿੱਛੇ ਦੇਖਿਆ ਉਹ ਇਹ ਕੀ ਹੋ ਗਿਆ, ਇਹ ਕੀ ਹੋ ਗਿਆ, ਕੀ ਹੋ ਗਿਆ। ਮੈਂ ਕਿਹਾ ਸਡਨਲੀ ਕਿਹਾ ਹੁਣ ਕੰਗ੍ਰੈਚੁਲੇਸ਼ਨ ਤੋਂ ਬੈਕ, ਇਹਨਾਂ ਨੂੰ ਫਟਾਫਟ ਚੇਂਜ ਕਰਾ ਲਓ, $500-600 ਦਾ ਚੇਂਜ ਹੋਣਾ। ਮੈਂ ਕਿਹਾ ਯਾਰ ਮੈਟਲ ਦਾ ਪੀਸ ਮੈਨੂੰ ਡਿਸਟਰਬ ਕਰ ਰਹੀ ਹੈ, ਲੋਕੀ ਕੀ ਸੋਚਣਗੇ ਨਵੀਂ ਗੱਡੀ ਹੈ ਔਰ ਪਿੱਛੇ ਬੰਪਰ ਹੈ, ਠੀਕ ਨੀ ਕਰਾ ਰਿਹਾ। ਜਦੋਂ ਜੀ ਉਸ ਟਾਈਮ ਦਾ ਮੈਂ 20 ਦੀ ਗੱਲ ਕਰ ਰਿਹਾ, ਮੈਂ 7 ਸਾਲ ਗੱਡੀ ਚਲਾਈ ਸੀਗੀ ਉਹ ਵਿਦ ਬੰਪਰ ਅੰਦਰ ਹੀ, ਮੈਂ ਕਿਹਾ ਨਹੀਂ ਕਰਾਉਂਦਾ, ਇੱਕ ਮੈਟਲ ਦਾ ਪੀਸ ਮੇਰੀ ਹੈਪੀਨੈਸ ਨੂੰ ਵਿਗਾੜ ਦੇਗਾ ਕਿ ਸੋਸਾਇਟੀ ਕੀ ਸੋਚੇਗੀ। ਮੈਨੂੰ ਉਦੋਂ ਵੀ 20 ਚ ਮੇਰੇ ਸਰ ਕੁਲੀਗ ਕਹਿੰਦੇ ਸੀ ਯਾਰ ਤੂੰ ਫਾਈਨੈਂਸ਼ੀਅਲ ਐਡਵਾਈਜ਼ਰ ਹੈ, ਇੰਨਾ ਫੇਮਸ ਹੈ, ਕੋਈ ਦੇਖ ਲੇਗਾ ਤੈਨੂੰ ਚੰਗਾ ਲੱਗਦਾ ਉਸ ਟਾਈਮ ਤੇ। ਉਹਨਾਂ ਨੂੰ ਕਹਿੰਦੇ ਤਾਂ ਕੋਈ ਪੈਸੇ ਨੀ, ਤੂੰ ਸਾਰਿਆਂ ਨੂੰ ਕਹਿੰਦਾ ਸੇਵਿੰਗ ਕਰੋ, ਇਨਵੈਸਟ ਤੋਂ ਕੋਈ ਇੰਨੇ ਵੀ ਪੈਸੇ ਨੀ ਹੈਗੇ, ਤੂੰ ਆਪਣੀ ਗੱਡੀ ਫਿਕਸ ਕਰ ਸਕੇ। ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਅੰਦਰ ਮੇਰਾ ਕੀ ਗੇਮ ਚੱਲ ਰਹੀ ਸੀਗੀ, ਮੇਰਾ ਗੋਲ ਕੀ ਸੀਗਾ, ਗੱਡੀ ਨੂੰ ਠੀਕ ਕਰਾਉਣਾ ਗੋਲ ਨਹੀਂ ਸੀਗਾ ਮੇਰਾ, ਸੀਗਾ ਮੈਂ ਪਹੁੰਚਣਾ ਮੈਟਰ ਤੋਂ ਫ੍ਰੀ ਹੋਣਾ, ਜਦ ਤੱਕ ਫ੍ਰੀ ਨਹੀਂ ਹੁੰਦਾ ਨਾ ਆਈ ਵਿਲ ਨੋਟ ਇਵਨ ਐਂਟਰਟੇਨ ਮਾਈ ਸੈਲਫ ਵਿਦ ਆਲ ਦਿਸ ਮਟੀਰੀਅਲਿਸਟਿਕ ਥਿੰਗ। ਮੈਂ ਇੱਕ ਜੋਬ ਕੀਤੀ ਸੀਗੀ 20s ਦੇ ਵਿੱਚ, ਆਈ ਵਾਜ਼ ਦਾ ਨੰਬਰ 1 ਸੇਲਸ ਪਰਸਨ ਇਨ ਦਾ ਕੰਟਰੀ ਫੋਰ ਦਾ ਕੰਪਨੀ, ਉਹਨਾਂ ਨੇ ਮੈਨੂੰ ਇੱਕ ਟ੍ਰਿਪ ਦੇਤਾ ਵਰਲਡ ਟ੍ਰਿਪ ਦਾ, ਮੈਂ ਉਹਨਾਂ ਕਿਹਾ ਤੁਸੀਂ ਮੈਨੂੰ ਵਾਊਚਰ ਦੇ ਸਕਦੇ, ਮੈਂ ਆਪਣੀ ਮਰਜ਼ੀ ਨਾਲ ਜਿਸ ਕੰਟਰੀ 'ਚ ਜਾਣਾ ਚਾਹਾਂਗਾ ਉਹਨਾਂ ਦੇਤਾ, ਉਹ ਮੈਂ ਆਨਲਾਈਨ ਜਾ ਕੇ ਵੇਚਤਾ। ਮੈਂ ਕਿਹਾ ਮੈਂ ਵਕੇਸ਼ਨ ਹੀ ਨਹੀਂ ਲੈਣੀ, ਜਦ ਤੱਕ ਮੈਂ ਫਾਈਨੈਂਸ਼ੀਅਲ ਮੈਟਰ ਤੋਂ ਫ੍ਰੀ ਨਹੀਂ ਹੁੰਦਾ, ਮੈਂ ਐਂਟਰਟੇਨ ਹੀ ਨਹੀਂ ਕਰਨਾ ਆਪਣੇ ਆਪ ਨੂੰ। ਲੇਕਿਨ ਕੋਈ ਬੰਦਾ ਕਹਿ ਸਕਦਾ ਯਾਰ ਬੜਾ ਹਾਰਸ਼ ਹੈ, ਠੀਕ ਹੈ ਹਰ ਬੰਦੇ ਨੂੰ, ਕਿਸੇ ਨੂੰ ਹਾਰਸ਼ ਲੱਗੇਗਾ, ਲੇਕਿਨ ਕਿਸੇ ਦਾ ਜੋ ਗੋਲ ਹੈ ਸ਼ਾਇਦ ਉਹਨੂੰ ਨਾ ਫੀਲ ਹੋਏ। ਪੁਆਇੰਟ ਇਜ਼, ਮੈਂ 1 ਮਿੰਟ ਫਿਨਿਸ਼ ਕਰ ਰਿਹਾ, ਜਿਹੜੀ ਵੀ ਤੁਸੀਂ ਪਹਿਲਾਂ ਤਾਂ ਬੜਾ ਕੇਅਰਫੁਲ ਆਪਣੇ ਗੋਲ ਡਿਸਾਈਡ ਕਰਨੇ ਆ। ਐਵੇਂ ਨਹੀਂ ਬੋਲਦਾ ਨਾ ਕਿ ਮੈਂ ਮਿਲੀਨੀਅਰ ਬਣਨਾ ਜਾਂ ਮੈਨੂੰ ਬੈਲੈਂਸ ਲਾਈਫ ਚਾਹੀਦੀ ਹੈ ਯਾਰ, ਮੈਂ ਰਿਟਾਇਰ ਅਰਲੀ ਹੋਣਾ, ਉਹ ਗੋਲ ਬੜਾ ਥੋਟਫੁਲ ਹੋਣਾ ਚਾਹੀਦਾ, ਕਿਉਂਕਿ ਉਹਦੇ ਪਿੱਛੇ ਦੇਖਣਾ ਪਏਗਾ ਕਿ ਅਦੇ ਲਈ ਕੀ ਕਰਨਾ ਪਏਗਾ। ਕਿਆ ਤੁਸੀਂ ਰੈਡੀ ਹੋ ਚੀਜ਼ਾਂ ਨੂੰ ਕਰਨ ਲਈ, ਰੈਡੀ ਹੋ ਤਾਂ ਦੈਨ ਇਜ਼ ਅ ਰਾਈਟ ਗੋਲ, ਜੇ ਰੈਡੀ ਨਹੀਂ ਹੋ ਤਾਂ ਗੋਲ ਨਾ ਬਣਾਓ ਉਹ, ਕਿਉਂਕਿ ਉਹਦੇ ਨਾਲ ਫਿਰ ਡਿਸਸੈਟਿਸਫੈਕਸ਼ਨ ਹੋਏਗੀ, ਅਨਹੈਪੀਨੈਸ ਹੋਏਗੀ ਜੋ ਅਚੀਵ ਨਾ ਹੋਏ। ਸੋ ਬੀ ਕਲੀਅਰ ਵਟ ਯੂ ਵਾਂਟ, ਕਿੰਨਾ ਪੈਸਾ ਚਾਹੀਦਾ, ਕਿਉਂ ਚਾਹੀਦਾ, ਕਿੰਨੀ ਦੇਰ ਲਈ ਚਾਹੀਦਾ, ਸਾਰਿਆਂ ਦੇ ਆਂਸਰ ਹੋਣੇ ਚਾਹੀਦੇ, ਫਿਰ ਹੀ ਆਪਣੀ ਜਰਨੀ ਸਟਾਰਟ ਕਰੋ। ਉਹਦੇ ਬਿਨਾਂ ਦੌੜਨਾ, ਭੱਜਣਾ, ਮਿਹਨਤ ਕਰਨਾ ਵੇਸਟ ਹੋ ਸਕਦਾ। ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਪੁੱਟ ਇਟ ਇਨਟੂ ਦਾ ਰਾਈਟ ਡਾਇਰੈਕਸ਼ਨ। ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਥੈਂਕ ਯੂ ਵੈਰੀ ਮਚ।
ਬਹੁਤ ਸ਼ੁਕਰੀਆ ਜੀ, ਬੜਾ ਕੁਝ ਅਸੀਂ ਸਿੱਖ ਸਕਦੇ ਹੈਗੇ ਹਾਂ। ਸੋ ਤੁਹਾਡਾ ਬਹੁਤ ਧੰਨਵਾਦ ਮੈਂ ਕਰਨਾ ਚਾਹਾਂਗਾ, ਔਰ ਮੈਂ ਰਿਕੁਐਸਟ ਕਰਾਂਗਾ ਕਿ ਜੇ ਤੁਸੀਂ ਵੀ ਆਪਣੇ ਫਾਈਨੈਂਸ਼ੀਅਲ ਗੋਲਸ ਸਹੀ ਕਰਨਾ ਚਾਹੁੰਦੇ ਹੋ। ਅੱਜ ਹਰ ਵਾਰੀ ਮੈਂ ਬੜਾ ਕੁਝ ਸਿੱਖਦਾ, ਪਰ ਅੱਜ ਜਿਹੜੀ ਗੱਲ ਮੇਨ ਸਿੱਖੀ ਹੈ ਕਿ ਯੈਸ, ਜਿਸ ਤਰ੍ਹਾਂ ਓਵਰਨਾਈਟ ਕੋਈ ਚੀਜ਼ ਨਹੀਂ ਹੋ ਸਕਦੀ ਕਿ ਤੁਸੀਂ ਕਹੋ ਜੀ ਅੱਜ ਹੀ, ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਮਸਲ ਬਿਲਡ ਹੋ ਜਾਣੀ ਜਾਂ ਕੁਛ ਹੋ ਜਾਣਾ, ਅੱਜ ਹੀ ਤੁਸੀਂ ਸ਼ਾਹਰੁਖ ਖਾਨ ਬਣ ਜਾਓ, ਨਹੀਂ। ਬਟ ਉਹਦੇ ਵਾਸਤੇ ਜੇ ਤੁਸੀਂ ਐਸਪਾਇਰ ਕਰਦੇ ਹੋ, ਇਫ ਯੂ ਵਾਂਟ ਟੂ ਡੂ ਦੈਟ, ਉਹਦੀ ਇੱਕ ਪਲੈਨਿੰਗ ਬੜੀ ਜ਼ਰੂਰੀ ਹੈ। ਪਲੈਨਿੰਗ ਕਰ ਸਕਦੇ ਹੋ ਤੁਸੀਂ ਜਾ ਕੇ ਸੌਰਭ ਚੱਡਾ ਸਾਹਿਬ ਦੇ ਨਾਲ, 416-350-55। ਥੈਂਕ ਯੂ ਸੋ ਮਚ ਚੱਡਾ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਪਲੇਅਰ ਟਾਕਿੰਗ ਟੂ ਯੂ।
ਥੈਂਕ ਯੂ ਸਰ।
ਥੈਂਕ ਯੂ। ਵਾਈ ਮੀਡੀਆ ਨਾਲ ਗੱਲ ਕਰ ਸਕਦੇ ਹੋ 416-475-5000, 416-475-5000।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773, ਯਾਨੀ 647-290-3773।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਹ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ।
ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਨਾਗਰਿਕ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मरकम।
ध्यान रहे, सेल तो सिर्फ अप्रैल 20th से मई 12th तक ही है, फ्राइडे, सैटरडे, संडे और मंडे। विजिट lizascosmetics.com।
सिटी ऑफ ब्रैम्पटन का ईद मेला 27 अप्रैल चिंकूजी पार्क ब्रैम्पटन विच मुफ्त मौजा तुहानू उडीक रहियां ने। हलाल फूड ट्रक्स, डांस ते म्यूजिक परफॉर्मेंसेस, गिव अवेज ते होर बहुत कुछ। मुकामी तंजीमा दी मदद ले तुसी लिया सकदे हो कोई भी खिडौना या फिर खराब ना होने वाला फूड आइटम। होर जानकारी ले विजिट कर